ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਏਮਨਾਬਾਦ ਨਗਰ ਵਿਖੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਾਵਨ ਚਰਨ ਪਾਏ ਹਨ। ਏਮਨਾਬਾਦ ਨਗਰ ਦੀ ਦਸ਼ਾ ਵੇਖੀ ਹੈ, ਬਾਬਰ ਨੂੰ ਹੁਕਮ ਕੀਤਾ ਹੈ ਕਿ ਆਪਣੇ ਬੰਦੀ ਖਾਨੇ ਵਿੱਚ ਜਿੰਨੇ ਤਾਂ ਬੰਦੀ ਕੀਤੇ ਨੇ ਸਾਰੇ ਛੱਡ ਕੇ ਉਹਨਾਂ ਦਾ ਲੁੱਟਿਆ ਸਮਾਨ ਉਹਨਾਂ ਨੂੰ ਵਾਪਸ ਕਰ, ਸਭ ਨੂੰ ਰਿਹਾ ਕਰਵਾ ਕੇ ਸਤਿਗੁਰੂ ਜੀ ਨਗਰ ਵਿੱਚ ਆਏ ਨੇ। ਨਗਰ ਦੀ ਦਸ਼ਾ ਵੇਖੀ ਹੈ, ਪਾਸਾ ਰਾਗ ਵਿੱਚ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਕਹਾਂ ਸੁਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾ ਡੇਰੜ, ਕਹਾਂ ਸੋ ਲਾਲ ਕਵਾਈ, ਕਹਾਂ ਸੋ ਆਰਸੀਆ ਮੋਹ ਬੰਕੇ, ਐਥੇ ਦਿਸੈ ਨਾਹੀ। ਇਹ ਪਾਵਨ ਸ਼ਬਦ ਦੀ ਕਥਾ ਆਪਾਂ ਕੱਲ ਦੀ ਕਥਾ ਦੇ ਵਿੱਚ ਸਰਵਣ ਕੀਤੀ ਹੈ। ਏਮਨਾਬਾਦ ਨਗਰ ਵਿੱਚ ਸਤਿਗੁਰੂ ਜੀ ਨੇ ਇੱਕ ਜਗ੍ਹਾ ਤੇ ਚਰਨ ਪਾਏ ਨੇ, ਬੈਠੇ ਹਨ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਸਾਹਿਬਾਂ ਦੇ ਪਾਵਨ ਚਰਣਾ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਮਨ ਕਰਕੇ ਗੁਰੂ ਚਰਨਾਂ ਚ ਹਾਜ਼ਰੀ ਭਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਇਸ ਬਿਦ ਕੈ ਕਰ ਕਰੁਣਾ ਸਦਨ।
ਇਹ ਪਾਵਨ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕਰਕੇ ਕਿਰਪਾ ਦੇ ਘਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ
ਬੈਠੇ ਨਿਕਟ ਨਗਰ ਦੁੱਖ ਕਦਨ।
ਦੁੱਖਾਂ ਦਾ ਨਾਸ਼ ਕਰਨ ਵਾਲੇ, ਦੁੱਖਾਂ ਨੂੰ ਹਰ ਲੈਣ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਨਗਰ ਵਿੱਚ ਇੱਕ ਜਗ੍ਹਾ ਤੇ ਆਣ ਕੇ ਬੈਠੇ ਹਨ।
ਆਵਨ ਲਗੇ ਨਗਰ ਨਰ ਨਾਰੀ।
ਏਮਨਾਬਾਦ ਨਗਰ ਦੇ ਨਰ ਤੇ ਨਾਰੀਆਂ ਉਹ ਚੱਲ ਕੇ ਆ ਰਹੇ ਹਨ।
ਕਸ਼ਟ ਸਮਾਂ ਜਿਨ ਪਰ ਪਾਪਾਰੀ।
ਜਿਨ੍ਹਾਂ ਉੱਤੇ ਬੜਾ ਜ਼ਿਆਦਾ ਕਸ਼ਟ ਦਾ ਸਮਾਂ ਹੈ, ਜਿਨ੍ਹਾਂ ਦੇ ਘਰ ਉਜੜੇ ਹੋਏ ਨੇ, ਜਿਨ੍ਹਾਂ ਦੇ ਸਾਖ ਸੰਬੰਧੀ ਮਾਰੇ ਜਾ ਚੁੱਕੇ, ਕੁਝ ਰਣ ਭੂਮੀ ਵਿੱਚ ਕੋਈ ਲੁੱਟ ਖੋਹ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਲਤ ਦੇ ਵਿੱਚ ਏਮਨਾਬਾਦ ਨਗਰ ਦੇ ਲੋਕ ਹਨ।
ਕਟੇ ਖਾਨ ਜੈ ਮਿਰਤਕ ਪਰੇ।
ਇੱਥੇ ਬਹੁਤ ਸਾਰੇ ਜਿਹੜੇ ਖਾਨ ਨੇ ਪਠਾਨ, ਉਹ ਵੱਡੇ ਪਏ ਹੋਏ ਨੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉੱਥੇ ਖਿੰਡੀਆਂ ਹੋਈਆਂ ਹਨ।
ਅਰੁਣ ਤਰਨ ਸ਼੍ਰੋਣਤ ਬੋਟਰੀ।
ਧਰਤੀ ਲਾਲ ਸੁਰਖ ਹੋਈ ਹੋਈ ਹੈ ਉਹਨਾਂ ਦੀ ਰੱਤ ਨਾਲ, ਉਹਨਾਂ ਦੇ ਖੂਨ ਦੇ ਨਾਲ ਸਾਰੀ ਧਰਤੀ ਲਾਲ ਸੁਰਖ ਹੈ।
ਆਨਨ ਤੂਰ ਪਰੇ ਜਿਨ ਕੀਰੀ।
ਇਹਨਾਂ ਦੇ ਚਿਹਰੇ ਮਿੱਟੀ ਦੇ ਨਾਲ ਧੂਸਰ ਹੋ ਰਹੇ ਨੇ, ਸਿਆਣੇ ਨੀ ਜਾਂਦੇ ਵੀ ਕੌਣ ਨੇ ਤੇ ਕਿਹੜੇ ਡਿੱਗੇ ਪਏ ਨੇ। ਚਿਹਰਿਆਂ ਦੇ ਉੱਤੇ ਧੂੜ ਹੈ, ਖੂਨ ਤੇ ਰੱਤ ਤੇ ਚਿੱਕੜ ਦੇ ਨਾਲ ਤਿਨਾਂ ਦੇ ਮੂੰਹ ਲਿਬੜੇ ਹੋਏ ਹਨ।
ਆਮਿਕ ਖਾਤ ਗੀਦ ਰਵ ਤੇਰੇ।
ਔਰ ਜਿਹੜੀਆਂ ਗਿੱਧਾਂ ਨੇ ਉਹਨਾਂ ਦਾ ਮਾਸ ਖਾ ਰਹੀਆਂ ਹਨ। ਕਈ ਗਿੱਧਾਂ ਮਾਸ ਦੀਆਂ ਬੋਟੀਆਂ ਲੈ ਕੇ ਆਕਾਸ਼ ਨੂੰ ਚੜ੍ਹਦੀਆਂ ਹਨ।
ਦੋਹਰਾ ਦਾਰੁਨ ਰੂਪ ਬਿਰੂਪ ਪਾ ਦੇਖਤ ਹੈ ਨਰ ਨਾਰ।
ਗਿੱਧਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੀਆਂ ਹਨ, ਬਹੁਤ ਜ਼ਿਆਦਾ ਭਿਆਨਕ ਰੂਪ ਹੈ, ਔਰ ਜਿਤਨੇ ਨਰ ਨਾਰੀਆਂ ਹਨ ਉਹ ਉੱਥੇ ਵੇਖੇ ਜਾ ਰਹੇ ਹਨ।
ਕਰਤ ਚਿਨਾਰੀ ਅਪਨ ਕੀ ਦਫਨੇ ਧਰਨ ਮਝਾਰ।
ਲੋਕ ਜਿਨ੍ਹਾਂ ਦੇ ਕੋਈ ਸੰਬੰਧੀ ਮਰੇ ਨੇ, ਕੋਈ ਐਸਾ ਘਰ ਨੀ ਜਿਸ ਘਰ ਵਿੱਚ ਮੌਤ ਨਾ ਹੋਈ ਹੋਵੇ, ਆਪੋ ਆਪਣੇ ਸੱਜਣਾ ਮਿੱਤਰਾਂ ਦੀਆਂ ਸੰਬੰਧੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਦੇ ਨੇ, ਔਰ ਉਹਨਾਂ ਲਾਸ਼ਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਦਫਨ ਕਰ ਰਹੇ ਨੇ। ਜੇ ਕੋਈ ਹਿੰਦੂ ਹੈ ਤਾਂ ਉਹ ਸੰਸਕਾਰ ਕਰ ਰਹੇ ਹਨ।
ਜੋ ਭਾਈ ਤੁਰਕ ਹੋਤੇ ਸੀ ਸਭ ਦਫਨਾਏ।
ਜਿਹੜੇ ਤੁਰਕ ਮਰੇ ਸੀ ਏਮਨਾਬਾਦ ਨਗਰ ਵਿੱਚ, ਉਹ ਸਾਰੇ ਦਫ਼ਨ ਕੀਤੇ ਗਏ ਹਨ।
ਹਿੰਦੂ ਮਰੇ ਜਿਦਹਾ ਕਰਾਏ,
ਔਰ ਜਿਹੜੇ ਹਿੰਦੂ ਮਰੇ ਨੇ, ਕਿਉਂਕਿ ਹਿੰਦੂ ਵੀ ਬਹੁਤ ਰਹਿੰਦੇ ਸੀ ਏਮਨਾਬਾਦ ਨਗਰ ਵਿੱਚ, ਜਿਹੜੇ ਉਹ ਮਰੇ ਨੇ ਉਹਨਾਂ ਨੂੰ ਦਾਹ ਕਰਾਇਆ, ਯਾਨੀ ਕਿ ਉਹਨਾਂ ਨੂੰ ਅਗਨ ਭੇਟ ਕੀਤਾ, ਸੰਸਕਾਰ ਕੀਤਾ।
ਰੋਵੇ ਬੌਰ ਪਰਿਓ ਵੱਡ ਰੋਰਾ,
ਔਰ ਜਦੋਂ ਉਹਨਾਂ ਨੂੰ ਸਾੜਦੇ ਨੇ ਜਾਂ ਦੱਬਦੇ ਨੇ ਤੇ ਉਹਨਾਂ ਦੇ ਸੰਬੰਧੀ ਉੱਚੀ ਉੱਚੀ ਆਵਾਜ਼ ਦੇ ਵਿੱਚ ਰੋਂਦੇ ਨੇ, ਚੀਖ ਝਿਆੜਾ ਪਾਉਂਦੇ ਹੈ, ਕੁਰਲਾਪ ਕਰਦੇ ਹਨ।
ਪੀਟਤ ਨਾਰ ਮਿਲੀ ਤੈ ਠੋਰਾ,
ਬਹੁਤ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਪਿੱਟਦੀਆਂ ਨੇ ਜਿਨ੍ਹਾਂ ਦੇ ਪਤੀ ਮਰੇ ਨੇ, ਜਿਨ੍ਹਾਂ ਦੇ ਭਰਾ ਮਰੇ ਨੇ, ਸੰਬੰਧੀ ਮਰੇ ਨੇ, ਬਹੁਤ ਜੰਗ ਦੇ ਮੈਦਾਨ ਵਿੱਚ ਉਹ ਇਸਤਰੀਆਂ ਜਿਹੜੀਆਂ ਨੇ ਰੋ ਰਹੀਆਂ ਨੇ, ਦੁਆਥੜੇ ਮਾਰ ਕੇ ਆਪਣੇ ਤਨ ਨੂੰ ਪਿੱਟਦੀਆਂ ਹਨ।
ਹਾਏ ਹਾਏ ਉਹ ਉਹ ਕਰਈ,
ਔਰ ਆਪਣੇ ਮੂੰਹੋਂ ਹਾਏ ਹਾਏ ਕਰਦੇ ਨੇ, ਔਰ ਨਾਲੇ ਓਏ ਓਏ ਦਾ ਮਤਲਬ ਹੁੰਦਾ ਵੀ ਉਹ ਮਰ ਗਿਆ ਜੀ, ਉਹ ਵੀ ਮਰ ਗਿਆ, ਏਦਾਂ ਵੈਣ ਪਾਉਂਦੇ ਹਨ।
ਮ੍ਰਿਤ ਪਾਈ ਗੁਣ ਤਿਨੇ ਉਚਰਈ,
ਜਿਹੜੇ ਮਰ ਗਏ ਨੇ ਉਹਨਾਂ ਦੇ ਗੁਣਾਂ ਨੂੰ ਯਾਦ ਕਰ ਕਰਕੇ ਵੈਣ ਪਾਉਂਦੀਆਂ ਇਸਤਰੀਆਂ, ਜਿਨ੍ਹਾਂ ਦੀ ਮੌਤ ਹੋ ਗਈ ਆ ਉਹਨਾਂ ਦੇ ਗੁਣਾਂ ਨੂੰ ਚੇਤੇ ਕਰਕੇ ਰੋਂਦੀਆਂ ਹਨ।
ਮਿਲ ਇੱਕ ਥਲ ਬੋ ਰੋਵੇ ਨਾਰੀ,
ਇੱਕ ਜਗ੍ਹਾ ਤੇ ਮਿਲ ਕੇ ਇਕੱਠੀਆਂ ਹੋ ਕੇ ਇਸਤਰੀਆਂ ਰੁਦਨ ਕਰ ਰਹੀਆਂ ਹਨ।
ਪਾਰ ਉਖਾਰ ਦੇਹੇ ਤਰ ਡਾਰੀ,
ਔਰ ਆਪਣੇ ਸਿਰ ਦੇ ਵਾਲ ਪੁੱਟ ਪੁੱਟ ਕੇ ਜ਼ਮੀਨ ਤੇ ਸੁੱਟਦੀਆਂ ਨੇ, ਔਰ ਜ਼ਮੀਨ ਦੇ ਉੱਤੇ ਲੇਟਦੀਆਂ ਹਨ, ਔਰ ਆਪਣੇ ਪੈਰ ਜ਼ਮੀਨ ਦੇ ਉੱਤੇ ਜ਼ੋਰ ਨਾਲ ਮਾਰਦੀਆਂ ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਰੁਦਨ ਕਰਦੀਆਂ ਹਨ।
ਤਨ ਕੋ ਕਰੇ ਤਾੜਨਾ ਭਾਰੀ,
ਆਪਣੇ ਸਰੀਰ ਨੂੰ ਦੁਆਥੜੇ ਮਾਰ ਮਾਰ ਕੇ ਪਿੱਟਦੀਆਂ ਨੇ, ਸਿਰ ਨੂੰ ਪਿੱਟਦੀਆਂ, ਛਾਤੀ ਨੂੰ ਪਿੱਟਦੀਆਂ ਨੇ।
ਉੱਚੀ ਬਾਹੇ ਕਰੇ ਪੁਕਾਰੀ,
ਔਰ ਉੱਚੀਆਂ ਉੱਚੀਆਂ ਬਾਹਾਂ ਕਰਕੇ ਵੈਣ ਪਾਉਂਦੀਆਂ, ਬਾਹਾਂ ਹਿਲਾ ਹਿਲਾ ਕੇ ਉੱਤੇ ਉੱਤੇ ਉੱਚੇ ਕਰਕੇ ਰੋਂਦੀਆਂ ਤੇ ਰੁਦਨ ਕਰਦੀਆਂ ਹਨ।
ਵੱਡ ਰੋਰਾ ਸੁਣ ਕੇ ਤੇ ਥਾਨਾ,
ਕਹਿੰਦੇ ਬਹੁਤ ਜ਼ਿਆਦਾ ਚੀਖ ਝਿਆੜਾ ਪਿਆ ਹੋਇਆ ਏਮਨਾਬਾਦ ਨਗਰ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ।
ਬੋਰੋ ਸ਼੍ਰੀ ਪ੍ਰਭ ਸ਼ਬਦ ਬਖਾਨਾ,
ਉਹਨਾਂ ਇਸਤਰੀਆਂ ਦਾ ਰੋਣਾ, ਪੁਰਖਾਂ ਦਾ ਰੋਣਾ ਸੁਣ ਕੇ, ਉਹਨਾਂ ਦਾ ਚੀਖ ਝਿਆੜਾ ਸੁਣ ਕੇ, ਰੌਲਾ ਰੱਪਾ ਸੁਣ ਕੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਗੁਰਦੇਵ ਨੇ ਜੋ ਧੁਰ ਦਰਗਾਹ ਤੋਂ ਆਏ ਹਨ ਨਿਰੰਕਾਰ ਦੇ ਘਰੋਂ, ਪਾਵਨ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੋਰ ਉਚਾਰਨ ਕੀਤਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਾਤਸ਼ਾਹ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ, ਮੰਗਲਾ ਚਰਨ ਕਰਦੇ ਹਨ। ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਸਜਾਤੀ ਵਿਜਾਤੀ ਸਾਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ, ਉਹ ਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਪੈਦਾ ਕਰਦਾ, ਪਾਲਦਾ ਔਰ ਸੰਘਾਰਦਾ ਹੈ, ਤ੍ਰਈ ਕਾਲ ਸੱਤ ਹੈ। ਸੱਤ ਦਾ ਮਤਲਬ ਜਿਹੜਾ ਪਹਿਲਾਂ ਵੀ ਸੱਤ ਸੀ, ਹੁਣ ਵੀ ਸੱਤ ਹੈ, ਅੱਗੇ ਨੂੰ ਵੀ ਸੱਤ ਹੈ। ਗੁਰ ਚੇਤਨ ਸਵਰੂਪ ਹੈ, ਉਹ ਜੜ ਨਹੀਂ, ਸਾਡਾ ਸਾਰਿਆਂ ਦੇ ਭਾਵਾਂ ਨੂੰ ਸੁਣਦਾ ਵੇਖਦਾ, ਵਾਹਿਗੁਰੂ ਅਕਾਲ ਪੁਰਖ ਸੁਣਦਾ ਵੇਖਦਾ, ਇਸ ਕਰਕੇ ਗੁਰ ਚੇਤਨ ਸਵਰੂਪ ਹੈ। ਪ੍ਰਸਾਦ ਉਹ ਆਨੰਦ ਸਵਰੂਪ ਹੈ, ਸਾਰਿਆਂ ਦੇ ਹਿਰਦਿਆਂ ਚ ਆਨੰਦ ਤੇ ਖੇੜਾ ਪ੍ਰਦਾਨ ਕਰਨ ਵਾਲਾ ਹੈ।
ਆਸਾ ਕਾਫੀ ਮਹੱਲਾ ਪਹਿਲਾ,
ਰਾਗ ਹੈ ਕਾਫੀ, ਵੈਰਾਗਮਈ ਛੰਦ ਦਾ ਨਾਮ ਹੈ, ਔਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਦੇ ਹਨ।
ਕਰ ਅੱਠਵਾਂ ਅਸ਼ਟਪਦੀਆਂ,
ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਅੱਠਵੇਂ ਘਰ ਵਿੱਚ ਗਾਓ ਅਸ਼ਟਪਦੀਆਂ। ਇਸ ਪਾਵਨ ਸ਼ਬਦ ਦੇ ਅੱਠ ਪਦੇ ਹਨ।
ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ,
ਕਹਿੰਦੇ ਉਦਾਹਰਣ ਦਿੰਦੇ ਸਤਿਗੁਰੂ ਜੀ, ਪ੍ਰਮਾਣ ਦੇ ਕੇ ਸਮਝਾਉਂਦੇ ਹਨ, ਕਹਿੰਦੇ ਜਿਵੇਂ ਗਊਆਂ ਦੀ ਚਰਾਂਦ ਹੁੰਦੀ ਹੈ ਨਾ, ਅੱਜ ਕੱਲ ਤਾਂ ਚਰਾਂਦਾ ਰਹੀਆਂ ਨਹੀਂ, ਪਹਿਲਾਂ ਸਮਿਆਂ ਦੇ ਵਿੱਚ ਅਕਸਰ ਖੇਤਾਂ ਦੇ ਵਿੱਚ ਨਗਰਾਂ ਪਿੰਡਾਂ ਵਿੱਚ ਚਰਾਂਦ ਛੱਡੇ ਜਾਂਦੇ ਸੀ, ਜਿੱਥੇ ਮਾਲ ਡੰਗਰ ਛੱਡ ਕੇ ਉਹਨਾਂ ਨੂੰ ਚਾਰਿਆ ਜਾਂਦਾ ਸੀ, ਹੁਣ ਤਾਂ ਸਾਡੇ ਜ਼ਮੀਂਦਾਰ ਵੀਰ ਗਵਾਂਢੀ ਦੀ ਵੱਟ ਤੱਕ ਨਹੀਂ ਛੱਡਦੇ, ਚਰਾਂਦ ਛੱਡਣੀ ਤਾਂ ਕਿਤੇ ਰਹੀ। ਵੱਟ ਵੀ ਜਿਹੜੀ ਆ ਕਹਿੰਦੇ ਵੱਢ ਕੇ ਰਲਾ ਲਈਏ ਜਿਹੜੀ ਆਪਣੇ ਚ ਰਲਦੀ ਹੈ। ਇਥੋਂ ਤੱਕ ਬਿਰਤੀ ਨਿਗਰ ਚੁੱਕੀ ਹੈ। ਔਰ ਚਰਾਂਦਾ ਪੁਰਾਣੇ ਸਮਿਆਂ ਵਿੱਚ ਪੰਜ ਪੰਜ ਸੱਤ ਸੱਤ ਕਿੱਲੇ ਦੀਆਂ, ਦਸ ਦਸ ਏਕੜ ਦੀਆਂ, ਜਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਉਹ ਚਰਾਂਦਾ ਵਜੋਂ ਛੱਡ ਦਿੱਤੀਆਂ ਜਾਂਦੀਆਂ ਕਿ ਮਾਲ ਡੰਗਰ ਆ ਕੇ ਉੱਥੇ ਚਰ ਸਕਣ, ਖਾ ਸਕਣ। ਖੈਰ ਉਹ ਚਰਾਂਦ ਉੱਥੇ ਗਵਾਲੇ ਆ ਕੇ ਆਪਣੀਆਂ ਗਊਆਂ ਚਾਰਦੇ ਸਨ, ਜਾਂ ਫਿਰ ਕੁਝ ਸਮਾਂ ਉੱਥੇ ਰਹਿਣਾ ਉਹਨਾਂ ਨੇ, ਜਿੰਨਾ ਚਿਰ ਘਾਹ ਬੂਟਾ ਹੋਣਾ ਚਰਾ ਲੈਣਾ, ਮੁੜ ਕੇ ਉੱਥੋਂ ਚਲੇ ਜਾਣਾ। ਗੁਰੂ ਨਾਨਕ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਉਹ ਗਵਾਲੇ ਆਉਂਦੇ ਆ, ਜੈਸੇ ਗੋਇਲ ਗੋਇਲੀ, ਉਹ ਆ ਕੇ ਗਊਆਂ ਉੱਥੇ ਚਾਰਦੇ ਨੇ ਤੇ ਮੁੜ ਕੇ ਚਲੇ ਜਾਂਦੇ ਨੇ, ਤੈਸੇ ਸੰਸਾਰਾ। ਮਹਾਰਾਜ ਜੀ ਕਹਿੰਦੇ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ। ਇਹਦੇ ਵਿੱਚ ਵੀ ਅਸੀਂ ਆਪਣਾ ਦਾਣਾ ਪਾਣੀ ਚਰਨ ਆਏ ਹਾਂ, ਜਿੰਨਾ ਚਿਰ ਪਰਮੇਸ਼ਰ ਨੇ ਲਿਖਿਆ ਨਾ ਚਰਨ ਦਾ, ਜਦੋਂ ਮੁੱਕ ਗਿਆ ਫਿਰ ਜਾਣਾ ਪੈਣਾ ਹੈ। ਦਾਣੇ ਪਾਣੀ ਦੀ ਖੇਡ ਹੈ, ਜਿੰਨਾ ਕੁ ਪਰਮੇਸ਼ਰ ਨੇ ਦਾਣਾ ਪਾਣੀ ਲਿਖਿਆ ਓਨੇ ਕੀ ਦਾਣੇ ਚੁਗਣੇ ਨੇ ਇਸ ਮਾਤ ਲੋਕ ਦੀ ਧਰਤੀ ਤੇ, ਨਾ ਉਹਦੇ ਤੋਂ ਵੱਧ ਤੇ ਨਾ ਘੱਟ। ਜਦੋਂ ਮੁੱਕ ਗਿਆ ਫਿਰ ਇਹ ਸੰਸਾਰ ਤੋਂ ਚੱਲਣਾ ਹੋ ਜਾਣਾ। ਇਹ ਸੰਸਾਰ ਦੀ ਖੇਡ ਅਕਾਲ ਪੁਰਖ ਵਿਧਾਤੇ ਨੇ, ਪਾਰ ਬ੍ਰਹਮ ਪਰਮੇਸ਼ਰ ਨੇ ਬਣਾਈ ਐਸੀ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਇਹ ਸੰਸਾਰ ਦੀ ਖੇਡ ਵਿਧਾਤੇ ਨੇ, ਪਰਮੇਸ਼ਰ ਨੇ ਐਸੀ ਬਣਾਈ ਹੈ।
ਊੜ ਕਮਾਵੇ ਆਦਮੀ ਬਾਂਦੀ ਘਰ ਬਾਰਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਆ ਵੀ ਜਿਵੇਂ ਉਹ ਗਵਾਲੇ ਆਉਂਦੇ ਤੇ ਉੱਥੇ ਆਪਣਾ ਪੱਕਾ ਟਿਕਾਣਾ ਨਹੀਂ ਸੀ ਰੱਖਦੇ ਜਿੱਥੇ ਗਊਆਂ ਚਾਰਦੇ, ਉਥੋਂ ਚਲੇ ਜਾਂਦੇ ਸਨ। ਕਹਿੰਦੇ ਇਸੇ ਤਰ੍ਹਾਂ ਭਾਈ ਇਹ ਸੰਸਾਰ ਵੀ ਤੇਰੇ ਲਈ ਚਰਾਂਦ ਹੈ, ਤੂੰ ਵੀ ਇਥੋਂ ਚੱਲਿਆ ਜਾਣਾ, ਪਰ ਤੂੰ ਕੀ ਕਰਦਾ, ਤੂੰ ਝੂਠ ਕਮਾਉਣਾ। ਕੂੜ ਕਮਾਵੇ ਆਦਮੀ, ਇਹ ਆਦਮੀ ਝੂਠ ਕਮਾਉਂਦਾ ਹੈ, ਔਰ ਝੂਠ ਕਮਾਉਂਦਾ ਹੋਇਆ ਬੰਨਦਾ ਹੈ ਘਰ ਬਾਰ, ਆਪਣਾ ਘਰ ਬੰਨਦਾ ਵੀ ਮੈਂ ਤਾਂ ਇੱਥੇ ਪੱਕਾ ਹੀ ਟਿਕਾਣਾ ਰੱਖਣਾ। ਮਹਾਰਾਜ ਭਗਤ ਜੀ ਫਰਮਾਉਂਦੇ ਆ, ਗਹਿਰੀ ਕਰਕੇ ਨੀਮ ਖੁਦਾਏ, ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬਲਾਏ। ਕਹਿੰਦੇ ਮਾਰ ਕੰਡਾ ਰਿਸ਼ੀ ਦੁਨੀਆਂ ਦੀ ਸਭ ਤੋਂ ਵੱਡੀ ਉਮਰ ਦਾ ਰਿਸ਼ੀ ਹੋਇਆ, ਇਹਦੇ ਤੋਂ ਵੱਧ ਉਮਰ ਕਿਸੇ ਦੀ ਨਹੀਂ ਹੋਈ। ਉਹਨੇ ਸਾਰੀ ਜ਼ਿੰਦਗੀ ਆਪਣੇ ਸਿਰ ਦੇ ਉੱਤੇ ਨਾ ਇੱਕ ਕੱਖਾਂ ਦਾ ਛੱਜ ਜਿਹਾ ਬਣਾਇਆ ਹੋਇਆ ਸੀ, ਜਿੱਥੇ ਜਾਣਾ ਮੀਂਹ ਪੈਣਾ ਤਾਂ ਉਹ ਛੱਜ ਸਿਰ ਤੇ ਕਰ ਲੈਣਾ, ਧੁੱਪ ਪੈਣੀ ਤਾਂ ਉਹ ਸਿਰ ਤੇ ਕਰ ਲੈਣਾ, ਨਹੀਂ ਤਾਂ ਮੁੜ ਕੇ ਆਪਣੇ ਕੋਲ ਥੱਲੇ ਰੱਖ ਛੱਡਣਾ। ਲੱਖਾਂ ਬਰਸਾਂ ਦੀ ਉਮਰ ਉਸ ਮਾਰਕੰਡੇ ਰਿਸ਼ੀ ਨੇ ਆਪਣੀ ਇਸੇ ਤਰ੍ਹਾਂ ਹੀ ਕੱਟ ਦਿੱਤੀ, ਪਰ ਇਹ ਮਨੁੱਖ ਨੇ ਕੁਝ ਸਮਾਂ ਰਹਿਣਾ ਸੰਸਾਰ ਵਿੱਚ, ਉਹਦੇ ਵਾਸਤੇ ਕਹਿੰਦੇ ਘਰ ਬਾਰ ਬੰਨਦਾ, ਨੀਹਾਂ ਡੂੰਘੀਆਂ ਕਰਕੇ ਖੁਦਾਉਂਦਾ ਕਿ ਪੱਕੇ ਮਹਿਲ ਮੰਡਪ ਬਣਨ, ਉਹਦੇ ਵਿੱਚ ਕੁਝ ਸਮਾਂ ਰਹਿ ਕੇ ਇਹ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ।
ਜਾਗੋ ਜਾਗੋ ਸੁਤਿਓ ਚੱਲਿਆ ਵਣ ਜਾਰਾ।
ਇਹ ਸੁੱਤੇ ਹੋਏ ਮਨੁੱਖੋ ਜਾਗੋ, ਹਾਲੇ ਜਾਗਣ ਦਾ ਵੇਲਾ, ਇਹ ਬਣਜਾਰਾ ਜਾ ਰਿਹਾ, ਇਹ ਜੀਵ ਜਾ ਰਿਹਾ ਹੈ। ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਉਮਰ ਬੀਤ ਰਹੀ ਹੈ। ਛਿਨ ਛਿਨ ਔਦ ਬਿਹਾਤ ਹੈ, ਬੂਟੇ ਘੱਟ ਜਿਉਂ ਪਾਨੀ, ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਇਹ ਜ਼ਿੰਦਗੀ ਘਟ ਰਹੀ ਹੈ, ਬਣਜਾਰਾ ਜਾ ਰਿਹਾ ਭਾਈ, ਜਾਗ ਬਈ, ਹਾਲੇ ਵੀ ਵੇਲਾ ਜਾਗਣ ਦਾ। ਕੌਣ ਜਾਗਦੇ ਨੇ? ਉਹ ਜਾਗਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਜਗਾਉਣ। ਪਾਤਸ਼ਾਹ ਦੇ ਬਚਨ ਨੇ, ਧਨ ਸੂਤੀ ਫਿਰ ਸਦ ਜਾ ਗੰਤਾ, ਪੀਓ ਮਧਰੋ ਧਨ ਮਤਵੰਤਾ। ਕਹਿੰਦੇ ਜੀਵ ਰੂਪੀ ਇਸਤਰੀ ਸੁੱਤੀ ਪਈ ਹੈ, ਇਹਦਾ ਕੰਤਪਤੀ ਪ੍ਰਮਾਤਮਾ ਬਿਲਕੁਲ ਐਨ ਇਹਦੇ ਨਾਲ ਬਿਰਾਜਿਆ ਹੋਇਆ। ਹੁਣ ਇਹ ਸ਼ਰਾਬ ਦੇ ਨਸ਼ੇ ਚ ਮਸਤ ਹੋ ਕੇ ਸੁੱਤੀ ਹੈ, ਹੰਕਾਰ ਦੇ ਨਸ਼ੇ ਵਿੱਚ, ਜਿਸ ਕਰਕੇ ਉੱਠਦੀ ਨਹੀਂ, ਜਾਗਦੀ ਨਹੀਂ, ਫਿਰ ਇਹਦੇ ਕੋਲ ਸਦਾ ਜਾਗਦਾ। ਕਹਿੰਦੇ ਜਾਗ ਸਕਦੀ ਹੈ ਜੇ ਫਿਰ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਕਰਕੇ, ਧਨ ਜਾਗੈ ਜੇ ਫਿਰ ਬੋਲੰਤਾ, ਜੇ ਫਿਰ ਪਤੀ ਪਰਮੇਸ਼ਰ ਬੋਲ ਕੇ ਨੂੰ ਜਗਾ ਦੇਵੇ ਤੇ ਇਹ ਜੀਵ ਰੂਪੀ ਇਸਤਰੀ ਜਾਗ ਸਕਦੀ ਹੈ, ਨਹੀਂ ਤਾਂ ਸੁੱਤਿਆਂ ਗਈ ਵਿਹਾਏ, ਸੁੱਤਿਆਂ ਹੀ ਜ਼ਿੰਦਗੀ ਲੰਘ ਰਹੀ ਹੈ ਮਨੁੱਖ ਦੀ। ਮਹਾਰਾਜ ਗੁਰੂ ਨਾਨਕ ਸਾਹਿਬ ਸਾਡੇ ਪਿਰ ਨੇ, ਸਾਡੇ ਪਤੀ ਨੇ, ਸਾਡੇ ਮਾਲਕ ਨੇ, ਔਰ ਸਾਨੂੰ ਬੋਲ ਕੇ ਜਗਾ ਰਹੇ ਨੇ, ਜਗ ਹੋ ਜਗ ਹੋ ਸੁੱਤੇ ਹੋ, ਐ ਸੁੱਤੇ ਹੋਏ ਹੋ ਜੀਵੋ, ਜਗ ਚੱਲਿਆ ਬਣਜਾਰਾ ਇਹ ਜੀਵ ਜਾ ਰਿਹਾ ਹੈ।
ਰਹਾਓ,
ਰਹਾਓ ਦਾ ਮਤਲਬ ਹੁੰਦਾ ਠਹਿਰਾਓ, ਰਹਾਓ ਦਾ ਮਤਲਬ ਹੁੰਦਾ ਵਿਸ਼ਰਾਮ, ਵੀ ਇੱਥੇ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਫਿਰ ਅੱਗੇ ਸ਼ਬਦ ਨੂੰ ਉਚਾਰੋ, ਸ਼ਬਦ ਦੀ ਵਿਚਾਰ ਕਰੋ। ਅਕਸਰ ਪੁਰਾਤਨ ਸਮਿਆਂ ਵਿੱਚ ਰਾਗੀ ਸਿੰਘ ਸ਼ਬਦ ਦੀ ਜਿਹੜੀ ਸਥਾਈ ਰੱਖਦੇ ਸਨ, ਉਹ ਰਹਾਓ ਦੀਆਂ ਪੰਕਤੀਆਂ ਰੱਖਦੇ ਸਨ, ਕਿਉਂਕਿ ਰਹਾਓ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਸਾਰ ਛੁਪਿਆ ਹੁੰਦਾ। ਤੋ ਰਹਾਓ ਦੀਆਂ ਪੰਕਤੀਆਂ ਨੂੰ ਸਥਾਈ ਵਜੋਂ ਗਾਇਨ ਕਰਨਾ, ਬਾਕੀ ਸ਼ਬਦ ਅੰਤਰੇ ਵਿੱਚ ਗਾਇਨ ਕਰਨਾ, ਐਸੀ ਮਰਿਆਦਾ ਬਹੁਤ ਸਾਰੇ ਰਾਗੀ ਸਿੰਘ ਹੁਣ ਵੀ ਰੱਖਦੇ ਹਨ। ਤੋ ਰਹਾਓ ਦਾ ਮਤਲਬ ਹੈ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਸ਼ਬਦ ਨੂੰ ਵਿਚਾਰ ਕੇ ਅੱਗੇ ਚੱਲੋ।
ਨੀਤ ਨੀਤ ਕਰ ਬਾਂਦੀ ਹੈ ਜੇ ਰਹਿਣਾ ਹੋਈ।
ਮਹਾਰਾਜ ਜੀ ਕਹਿੰਦੇ ਜੇ ਸੰਸਾਰ ਵਿੱਚ ਰਹਿਣਾ ਹੋਵੇ ਤੇ ਫਿਰ ਸਾਨੂੰ ਸਾਰਿਆਂ ਨੂੰ ਰਲ ਕੇ ਨਿੱਤ ਘਰ ਬੰਨਣਾ ਚਾਹੀਦਾ, ਫਿਰ ਤਾਂ ਰੋਜ਼ ਬਣਾਓ ਘਰ, ਨਿੱਤ ਬਣਾਓ ਜੇ ਇੱਥੇ ਰਹਿਣਾ ਸਦਾ, ਪਰ ਇੱਥੇ ਤਾਂ ਰਹਿਣਾ ਨੀ ਸਦਾ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨਜਨ ਸੇਵਾ, ਇੱਥੇ ਤਾਂ ਰਹਿਣਾ ਨਹੀਂ, ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਵ ਹੰਡੀ ਹੈ। ਸੱਜਣਾ ਜੇ ਸੰਸਾਰ ਵਿੱਚ ਰਹਿਣਾ ਹੀ ਨਹੀਂ ਤੇ ਫਿਰ ਕਾਹਨੂੰ ਹੈਂਕੜ ਤੇ ਹੰਕਾਰ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ। ਜਾਗ ਰਹਾਓ ਦੀ ਪੰਕਤੀ ਨਾਲ ਨਾਲ ਚੱਲੇਗੀ, ਜਾਗ ਬਈ ਜਾਗ, ਤੂੰ ਸੁੱਤੇ ਹੀ ਨਾ ਆਪਣੀ ਜ਼ਿੰਦਗੀ ਬਤੀਤ ਕਰਦੇ। ਪਾਤਸ਼ਾਹ ਕਹਿੰਦੇ ਜੇ ਭਾਈ ਇੱਥੇ ਰਹਿਣਾ ਹੋਵੇ ਤਾਂ ਫਿਰ ਨਿੱਤ ਘਰ ਬੰਨੀਏ, ਨਿੱਤ ਘਰ ਬਣਾਈਏ।
ਪਿੰਡ ਪਵੇ ਜੀਉ ਚੱਲ ਸੀ ਜੇ ਜਾਣੇ ਕੋਈ,
ਪਿੰਡ ਪਵੇ ਜੀਉ ਚੱਲ ਸੀ। ਮਹਾਰਾਜ ਜੀ ਕਹਿੰਦੇ ਜਦੋਂ ਇਹਦੇ ਵਿੱਚੋਂ ਜੀਵਨ ਸੱਤਾ ਨਿਕਲ ਗਈ ਨਾ, ਆਤਮਾ ਜਿਹਨੂੰ ਚੇਤਨਾ ਕਹਿੰਦੇ ਆ, ਇਹ ਸਰੀਰ ਚੋਂ ਜਦੋਂ ਚੇਤਨਾ ਨਿਕਲ ਗਈ ਤੇ ਮਿੱਟੀ ਦੀ ਢੇਰੀ ਬਣ ਕੇ ਇਹਨੇ ਠਾਹ ਕਰਕੇ ਜ਼ਮੀਨ ਤੇ ਡਿੱਗ ਪੈਣਾ ਤੜਮ ਦੇ ਕੇ। ਜਦੋਂ ਇਹਦੇ ਚੋਂ ਚੇਤਨਾ ਨਿਕਲ ਗਈ, ਇਹ ਪਿੰਡ, ਪਿੰਡ ਦਾ ਮਤਲਬ ਹੁੰਦਾ ਸਰੀਰ, ਆ ਪਿੰਡਾ, ਆ ਪਿੰਡ, ਆ ਸਰੀਰ ਜ਼ਮੀਨ ਤੇ ਹੀ ਪਵੇ, ਪਵੇ ਦਾ ਮਤਲਬ ਪਿਆ ਰਹਿ ਜਾਏਗਾ। ਜੀਉ ਚੱਲ ਸੀ, ਇਹਦੇ ਵਿੱਚ ਜਿਹੜੀ ਜੀਵਨ ਸੱਤਾ ਹੈ ਉਹਨੇ ਚਲਾ ਜਾਣਾ, ਜੇ ਜਾਣਾ ਕੋਈ, ਪਰ ਇਸ ਗੱਲ ਨੂੰ ਜੇ ਕੋਈ ਜਾਣੇ ਤਾਂ ਹੈ ਨਾ, ਜੇ ਕੋਈ ਜਾਣੇ ਤਾਂ ਹੈ ਨਾ, ਜਾਣਦਾ ਨਹੀਂ, ਪਤਾ ਹੋਇਆ ਵੀ ਤਾਂ ਵੀ ਅਣਜਾਣ ਬਣਿਆ ਫਿਰ। ਜੇ ਕੋਈ ਜਾਣੇ ਤੇ ਤਾਂ ਹੈ ਨਾ, ਬੰਦਾ ਤਾਂ ਕਹਿੰਦਾ ਮੈਂ ਮਰਨਾ ਹੀ ਨਹੀਂ ਕਦੇ, ਮੇਰੀ ਤਾਂ ਉਮਰ ਵਡੇਰੀ ਹੋਣੀ ਹੈ, ਇਹਨੂੰ ਆਪਣੀ ਮੌਤ, ਆਪਣਾ ਮਰਨਾ ਭੁੱਲਿਆ ਹੋਇਆ। ਇਸ ਕਰਕੇ ਮਹਾਰਾਜ ਜੀ ਸਾਨੂੰ ਚੇਤੇ ਕਰਾਉਂਦੇ ਨੇ ਕਿ ਜੀਉ ਸੱਤਾ ਚਲੀ ਜਾਣੀ ਹੈ, ਪਿੰਡ ਸਰੀਰ ਜ਼ਮੀਨ ਤੇ ਡਿੱਗ ਪੈਣਾ, ਪਰ ਜੇ ਕੋਈ ਇਸ ਗੱਲ ਨੂੰ ਜਾਣੇ ਤਾਂ ਹੈ।
ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ।
ਉਹ ਰੋ ਰਹੀਆਂ ਸਨ ਨਾ ਇਸਤਰੀਆਂ, ਓਏ ਓਏ ਕਰਕੇ, ਹਾਏ ਹਾਏ ਕਰਕੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੀ ਉਹੀ ਉਹੀ ਕਰਦੇ ਹੋ, ਇਹ ਤਾਂ ਰਹਿਣੇ ਹੀ ਨਹੀਂ ਸਨ, ਇਹ ਤਾਂ ਜਾਣੇ ਹੀ ਸਨ। ਜਿਹੜਾ ਰਹਿਣ ਵਾਲਾ ਹੈ ਹੁਣ ਵੀ, ਪਹਿਲਾਂ ਵੀ ਸੀ ਤੇ ਅੱਗੇ ਨੂੰ ਵੀ ਰਹੇਗਾ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਹੋਸੀ ਸੋਈ, ਉਹੀ ਹੁਣ ਹੈ, ਉਹੀ ਆਉਣ ਵਾਲੇ ਸਮੇਂ ਚ ਹੋਵੇਗਾ, ਉਹਨੂੰ ਚੇਤੇ ਕਰੋ। ਆ ਇਹਨਾਂ ਨੂੰ ਕੀ ਚੇਤੇ ਕਰਦੇ ਹੋ, ਜਿਹੜੇ ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਹੁਣ ਨਹੀਂ ਰਹੇ, ਇਹਨਾਂ ਤਾਂ ਜਾਣਾ ਹੀ ਸੀ, ਇਹ ਤਾਂ ਸੱਚ ਸੀ। ਜਿਹੜਾ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਵਿਧਾਤਾ ਵਿਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ, ਹੇ ਭਾਈ ਉਹਨੂੰ ਜਾਣੋ, ਉਹੀ ਹੁਣ ਹੈ, ਉਹੀ ਪਹਿਲਾਂ ਸੀ ਤੇ ਉਹੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ।
ਤੁਮ ਰੋਵੋਗੇ ਉਸ ਨੂੰ ਤੁਮਕੋ ਕੌਣ ਰੋਈ।
ਮਹਾਰਾਜ ਜੀ ਕਹਿੰਦੇ ਤੁਸੀਂ ਤਾਂ ਉਹਨਾਂ ਨੂੰ ਰੋਂਦੇ ਹੋ ਜਿਹੜੇ ਮਰ ਗਏ ਨੇ, ਤੁਮ ਰੋਵੋਗੇ ਉਸ ਕੋ, ਤੁਸੀਂ ਤਾਂ ਰੋਵੋਗੇ ਉਹਨਾਂ ਨੂੰ, ਇਹ ਦੱਸੋ ਵੀ ਤੁਹਾਨੂੰ ਕੌਣ ਰੋਏਗਾ ਬਈ। ਇਹ ਅੱਗੋਂ ਕਹਿੰਦਾ ਜੀ ਸਾਨੂੰ ਸਾਡੇ ਬੱਚੇ ਰੋਣਗੇ, ਸਾਡਾ ਪਰਿਵਾਰ ਰੋਵੇਗਾ ਜੀ। ਤੇ ਮਹਾਰਾਜ ਜੀ ਕਹਿੰਦੇ ਫਿਰ ਇਹੀ ਸੱਚ ਹੈ ਨਾ, ਯਾਨੀ ਕਿ ਇਹ ਪ੍ਰਵਾਹ ਚੱਲ ਹੀ ਰਿਹਾ, ਤੁਸੀਂ ਆਪਣਿਆਂ ਨੂੰ ਪਹਿਲਿਆਂ ਨੂੰ ਰੋ ਰਹੇ ਹੋ ਜਿਹੜੇ ਗਏ ਨੇ, ਫਿਰ ਤੁਹਾਨੂੰ ਵੀ ਕੋਈ ਰੋਵੇਗਾ, ਫਿਰ ਉਹ ਜਿਹੜੇ ਮਰਨਗੇ ਫਿਰ ਉਹਨਾਂ ਨੂੰ ਵੀ ਕੋਈ ਰੋਵੇਗਾ, ਇਹ ਤਾਂ ਸਿਲਸਿਲਾ ਚੱਲਦਾ ਹੀ ਰਹਿਣਾ। ਪਰ ਇਹ ਦੱਸੋ ਵੀ ਜਿਹਨਾਂ ਨੂੰ ਤੁਸੀਂ ਰੋ ਰਹੇ ਹੋ ਉਹ ਤੁਹਾਡੇ ਲਈ ਆ ਕੇ ਮੁੜ ਕੇ ਰੋਣਗੇ ਵੀ ਤੁਸੀਂ ਮਰਨਾ, ਤੁਸੀਂ ਤਾਂ ਹੁਣ ਦੁੱਖ ਕਰਕੇ ਰੋਂਦੇ ਹੋ ਵੀ ਉਹ ਮਰ ਗਏ, ਕਿ ਉਹ ਜਿਹੜੇ ਮਰ ਗਏ ਨੇ ਉਹ ਹੁਣ ਤੁਹਾਨੂੰ ਰੋਣਗੇ ਜਦੋਂ ਤੁਸੀਂ ਮਰਨਾ, ਮਰਨਾ ਤਾਂ ਤੁਸੀਂ ਵੀ ਹੈ, ਸੱਚ ਤਾਂ ਇਹੀ ਹੈ, ਇਹਦੇ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮਹਾਰਾਜ ਜੀ ਸੁਚੇਤ ਕਰਦੇ ਨੇ, ਇਸ ਕਰਕੇ ਫਿਰ ਪਹਿਲਾਂ ਰਹਾਓ ਦੀ ਪੰਕਤੀ ਫਿਰ ਇੱਥੇ ਨਾਲ ਚੱਲੇਗੀ, ਜਾਗੋ ਜਾਗੋ ਸੁਤੇ ਹੋ ਚੱਲਿਆ ਬਣਜਾਰਾ, ਜਾਗੋ ਉਥਾਲੇ ਵੀ ਬੇੜਾ, ਜਾਗੋ ਭਾਈ ਹੋਸ਼ ਸੰਭਾਲੋ, ਇਹ ਜੀਵ ਜਾ ਰਿਹਾ।
ਤੰਦਾ ਪਿਟੋ ਪਾਈਓ ਤੁਮ ਕੂੜ ਕਮਾਵੋ।
ਮਹਾਰਾਜ ਜੀ ਕਹਿੰਦੇ ਰੋਣਾ ਧੋਣਾ ਸਭ ਪਖੰਡ ਹੈ, ਇਹ ਸਭ ਤੁਸੀਂ ਆਪਣੇ ਧੰਦੇ ਪਿੱਟਦੇ ਹੋ। ਔਰਤ ਰੋਂਦੀ ਆ ਵੀ ਪਤੀ ਮਰ ਗਿਆ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੂ, ਭੈਣ ਰੋਂਦੀ ਆ ਵੀ ਮੇਰੇ ਵਾਸਤੇ ਤਾਂ ਭਰਾ ਕਰਕੇ ਦਰਵਾਜ਼ਾ ਖੁੱਲ੍ਹਾ ਸੀ ਹੁਣ ਮਰ ਗਿਆ, ਹੁਣ ਕਿਹੜਾ ਭਰਜਾਈਆਂ ਨੇ ਪੁੱਛਣਾ। ਆਪਣੇ ਆਪਣੇ ਸਵਾਰਥ ਨੂੰ ਰੋਂਦੇ ਹੋ, ਸਾਰੇ ਧੰਦਾ ਪਿੱਟਦੇ ਹੋ, ਜਿਹੜਾ ਮਰ ਗਿਆ ਉਹਨੂੰ ਥੋੜੀ ਰੋਂਦੇ ਜੇ, ਇਹ ਸਾਰਾ ਕੂੜ ਹੀ ਕਮਾ ਰਹੇ ਹੋ। ਮਹਾਰਾਜ ਕਹਿੰਦੇ ਝੂਠ ਹੈ, ਸਭ ਕੂੜ ਕਮਾਵੋ, ਇਹ ਸਭ ਤੁਮ ਕੂੜ ਕਮਾਵੋ। ਮਹਾਰਾਜ ਕਹਿੰਦੇ ਝੂਠ ਹੀ ਕਮਾ ਰਹੇ ਹੋ, ਇਹ ਧੰਦੇ ਪਿੱਟ ਰਹੇ ਹੋ, ਆਪਣੇ ਆਪਣੇ ਸਵਾਰਥਾਂ ਨੂੰ ਰੋਂਦੇ ਆ ਸਾਰੇ। ਪੈ ਰੋਵੈ ਗੁਣਸਾਰ ਸੰਭਾਲੇ, ਕੋਈ ਮਰੇ ਨਾ ਮੋਇਆ ਨਾਲੇ, ਮਰ ਗਿਆ ਨਾਲ ਨੀ ਕੋਈ ਰੋਂਦਾ। ਪਤਨੀ ਰੋਂਦੀ ਆ ਵੀ ਧਨ ਦੀ ਜਿਹੜੀ ਆਮਦ ਸੀ ਉਹ ਪਤੀ ਕਰਕੇ ਸੀ ਘਰ ਚ, ਹੁਣ ਉਹ ਨਹੀਂ ਰਹੀ। ਭੈਣ ਰੋਂਦੀ ਆ ਜਾਂਦੀ ਸੀ ਕਦੇ ਸਾਲ ਛਮਾਈ, ਭਰਾ ਸੂਟ ਦਿੰਦਾ ਸੀ, ਸੋਹਣੇ ਚਾਅ ਕਰਦਾ ਸੀ, ਹੁਣ ਕਿਹਨੇ ਕਰਨੇ ਨੇ। ਉਹ ਇਹ ਨੀ ਰੋਂਦੀ ਵੀ ਉਹ ਮਰ ਗਿਆ, ਇਸ ਕਰਕੇ ਰੋਂਦੀ ਵੀ ਮੇਰਾ ਚਾਅ ਨੀ ਹੁਣ ਕਿਸੇ ਕਰਨਾ, ਆਪਣੇ ਸਵਾਰਥ ਨੂੰ ਸਭ ਰੋਂਦੇ ਐ। ਜਿਹੜਾ ਮਰ ਗਿਆ ਉਹਦੇ ਨਾਲ ਨੀ ਕੋਈ ਮਰ ਜਾਂਦਾ।
ਉਹ ਨਾ ਸੁਣਈ ਕਤਈ ਤੁਮ ਲੋਕ ਸੁਣਾਵੋ।
ਕਹਿੰਦੇ ਭਾਈ ਜਿਹੜਾ ਮਰ ਗਿਆ ਹੈ ਨਾ, ਜਿਹਦੀ ਮੌਤ ਹੋ ਗਈ ਹੈ, ਉਹ ਤਾਂ ਨੀ ਸੁਣਦਾ ਤੁਹਾਡੇ ਰੋਣੇ ਨੂੰ, ਉਹ ਤਾਂ ਨੀ ਸੁਣਦਾ ਪਿਆ ਵੀ ਮੇਰਾ ਸੰਬੰਧੀ ਰੋਂਦਾ। ਪਾਤਸ਼ਾਹ ਕਹਿੰਦੇ ਤੁਸੀਂ ਇਹ ਰੋਣਾ ਧੋਣਾ ਲੋਕਾਂ ਨੂੰ ਸੁਣਾਉਂਦੇ ਹੋ, ਇਹ ਲੋਕ ਸੁਣਦੇ ਹੈ, ਨਾ ਰੋਵੋਗੇ ਤੇ ਲੋਕਾਂ ਨੇ ਕਹਿਣਾ ਕਿਹੋ ਜਿਹੇ ਨੇ, ਖਬਰੇ ਸੁੱਖਾਂ ਸੁੱਖ ਦੇ ਸੀ ਵੀ ਇਹਨਾਂ ਦਾ ਇਹ ਬੰਦਾ ਮਰ ਜੇ, ਸੰਬੰਧੀ ਮਰ ਜੇ, ਵੇਖੋ ਇਹ ਤਾਂ ਰੋਂਦੇ ਹੀ ਨਹੀਂ ਪਏ। ਖਾਲਸਾ ਜੀ ਇਹ ਸੰਸਾਰ ਦੀ ਖੇਡ ਹੈ, ਕਹਿੰਦੇ ਵੇਖੋ ਇਹਨੂੰ ਦੁੱਖ ਹੀ ਕੋਈ ਨੀ। ਉਹ ਵਿਖਾਵਾ ਕਰਨ ਵਾਸਤੇ ਵੀ ਬਹੁਤੇ ਰੋਂਦੇ, ਰੁਦਨ ਕਰਦੇ। ਗਰੀਬਨ ਬਾਜ ਪਾਤਸ਼ਾਹ ਕਹਿੰਦੇ ਜਿਹਨੂੰ ਰੋ ਰਹੇ ਹੋ ਉਹ ਤਾਂ ਨੀ ਸੁਣਦਾ, ਲੋਕਾਂ ਨੂੰ ਸੁਣਾ ਰਹੇ ਹੋ ਨਾ, ਬੜੀਆਂ ਖਰੀਆਂ ਖਰੀਆਂ ਗੱਲਾਂ ਕਰ ਰਹੇ ਨੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ, ਐਨ ਖਰੇ ਬੋਲ ਸੱਚੇ ਬੋਲ, ਤਦੇ ਤੇ ਨਿਰੰਕਾਰ ਦੀ ਬਾਣੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਦੇ ਇਸ ਬਾਣੀ ਨੂੰ ਨਿਰੰਕਾਰ ਦੀ ਬਾਣੀ ਕਹਿੰਦੇ ਆ, ਅਕਾਲ ਪੁਰਖ ਦੀ ਬਾਣੀ ਹੈ, ਸਭ ਖਰਾ ਹੈ, ਜੋ ਕਹਿੰਦੇ ਪਾਤਸ਼ਾਹ ਸੱਚ ਹੈ। ਗਰੀਬ ਨਵਾਜ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹ ਨਾ ਸੁਣੀ ਕਾਤਈ, ਉਹ ਨੀ ਜੇ ਸੁਣਦਾ, ਤੁਮ ਲੋਕ ਸੁਣਾਵੋ, ਤੁਸੀਂ ਦੁਨੀਆਂ ਦੇ ਲੋਕਾਂ ਨੂੰ ਸੁਣਾਉਂਦੇ ਹੋ ਆਪਣਾ ਰੋਣਾ ਧੋਣਾ।
ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ।
ਹੁਣ ਉੱਤੇ ਕਹਿ ਆਏ ਨੇ ਨਾ ਵੀ ਜਾਗੋ ਜਾਗੋ ਸੁੱਤੇ ਹੋ ਚੱਲਿਆ ਬਣਜਾਰਾ। ਮਹਾਰਾਜ ਜੀ ਕਹਿੰਦੇ ਜਿਸ ਪਰਮਾਤਮਾ ਤੋਂ ਤੂੰ ਸੁੱਤਿਆ ਹੋਇਆ ਨਾ, ਸੁੱਤਾ ਹੋਇਆ, ਹੁਣ ਉਹੀ ਜਗਾਵੇ ਤੇ ਤੂੰ ਤਾਂ ਜਾਗ ਸਕਦਾ, ਉਹੀ ਜਗਾਵੇ ਜਿਸ ਤੋਂ ਤੂੰ ਸੁੱਤਾ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਜਾਗਾਏ ਸੋਈ, ਉਸੇ ਨੇ ਤੈਨੂੰ ਜਗਾਣਾ, ਜਦੋਂ ਜਾਗੇਗਾ ਤੇ ਫਿਰ ਤੈਨੂੰ ਸਾਰਾ ਕੁਝ ਸਮਝ ਪੈ ਜਾਏਗਾ ਵੀ ਸੱਚ ਕੀ ਹੈ। ਅਰਜਨ ਦਾ ਲੜਕਾ ਮਰ ਗਿਆ ਅਭਿਮਨਿਉ, ਜੰਗ ਦੇ ਮੈਦਾਨ ਵਿੱਚ ਤਨਕ ਸੁੱਟ ਦਿੱਤਾ, ਕਹਿੰਦਾ ਮੈਂ ਤਾਂ ਨਹੀਂ ਲੜਦਾ, ਮੇਰਾ ਤਾਂ ਪੁੱਤ ਮਰ ਗਿਆ, ਰੋਈ ਜਾਏ ਦੁਆਈ ਪਾਈ ਜਾਵੇ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ ਹੋਸ਼ ਕਰ, ਤੂੰ ਸੂਰਮਾ ਜੰਗ ਦੇ ਮੈਦਾਨ ਚ ਖੜਾ ਤੇ ਜੰਗ ਦੇ ਮੈਦਾਨ ਚ ਆਹੀ ਕੁਝ ਹੁੰਦਾ, ਜਾਂ ਮਰਦੇ ਨੇ ਜਾਂ ਮਾਰੀਦੇ ਨੇ। ਕਹਿੰਦਾ ਨਹੀਂ, ਮੇਰਾ ਪੁੱਤ ਸੀ ਮਾਰਿਆ ਗਿਆ। ਕਹਿੰਦੇ ਜਾ ਫਿਰ, ਉਹ ਸਾਹਮਣੇ ਟੁਰਿਆ ਜਾਂਦਾ, ਲੈ ਆ ਜੇ ਆਉਂਦਾ ਤੇਰੀ ਆਵਾਜ਼ ਸੁਣ ਕੇ। ਅਰਜਨ ਨੂੰ ਇਕਦਮ ਦਿਸਿਆ, ਜਿਉਂ ਦੌੜਿਆ ਪਿੱਛੇ, ਆਵਾਜ਼ਾਂ ਮਾਰੇ, ਬੇਟਾ ਠਹਿਰ, ਮੈਂ ਤੇਰਾ ਪਿਤਾ ਹਾਂ। ਰੋਈ ਜਾਵੇ, ਚੀਖ ਝਿਆੜਾ ਪਾਈ ਜਾਵੇ, ਉਹ ਠਹਿਰ, ਤੂੰ ਇੰਨਾ ਨਿਰਮੋਹੀ ਹੋ ਕੇ ਕਿਉਂ ਟੁਰਿਆ ਜਾਂਦਾ। ਉਹ ਰੁਕੇ ਨਾ, ਹੋਰ ਤੇਜ਼ੀ ਨਾਲ ਟੁਰਨ ਲੱਗ ਪਿਆ, ਪਿੱਛੇ ਪਿੱਛੇ ਦੌੜਿਆ ਜਾਵੇ, ਉਹ ਠਹਿਰ, ਅਖੀਰ ਨੂੰ ਰੁਕ ਗਿਆ। ਕਹਿਣ ਲੱਗਾ ਹਾਂ ਜੀ ਦੱਸੋ ਕੌਣ? ਕਹਿੰਦਾ ਮੈਂ ਤੇਰਾ ਪਿਤਾ ਹਾਂ। ਉਹ ਅੱਗੋਂ ਬੋਲਿਆ, ਕਹਿਣ ਲੱਗਾ ਕਿਸ ਜਨਮ ਦੀ ਗੱਲ ਕਰਦਾ? ਕਈ ਵਾਰ ਮੈਂ ਤੇਰਾ ਪਿਤਾ ਬਣਿਆ ਤੇ ਤੂੰ ਮੇਰਾ ਪੁੱਤ ਬਣਿਆ, ਤੂੰ ਕਿਹੜੇ ਜਨਮ ਦੀ ਗੱਲ ਕਰਦਾ? ਜਿਹੜਾ ਜਨਮ ਮੈਂ ਹੁਣੇ ਹੁਣੇ ਛੱਡ ਕੇ ਆਇਆ। ਇਕਦਮ ਸੋਝੀ ਆ ਗਈ ਵੀ ਇਹ ਸਭ ਸੰਸਾਰ ਦੀ ਖੇਡ ਹੈ, ਇਹ ਮਮਤਾ ਮੋਹ ਜੀਵਾਂ ਦੇ ਹਿਰਦਿਆਂ ਚ ਓਦਾਂ ਹੀ ਝੂਠਾ ਉਪਜਿਆ ਹੋਇਆ। ਗੁਰੂ ਖਾਲਸਾ ਜੀ ਮਹਾਰਾਜ ਜੀ ਕਹਿੰਦੇ ਜੇ ਉਹ ਪ੍ਰਮਾਤਮਾ ਜਗਾਵੇ ਤੂੰ ਤਾਂ ਜਾਗ ਸਕਦਾ, ਜਾਗ ਪਈਏ, ਇਸੇ ਕਰਕੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਸਾਧਨਾ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ ਵੀ ਅਸੀਂ ਜਾਗ ਪਈਏ। ਖਾਲਸਾ ਜੀ ਜਾਗਿਆ ਉਹ ਨਹੀਂ ਹੁੰਦਾ ਜਿਹੜਾ ਤਰਕਾਂ ਕਰੀ ਜੇ, ਅੱਜ ਕੱਲ ਪਤਾ ਕੀ ਕਹਿੰਦੇ ਆ, ਜਿਹੜਾ ਬਹੁਤੇ ਸਵਾਲ ਕਰੇ, ਜਿਹੜਾ ਬਹੁਤੀਆਂ ਤਰਕਾਂ ਘਰੋੜੇ, ਕਹਿੰਦੇ ਜੀ ਇਹ ਜਾਗਰੂਕ ਲਾਣਾ, ਇਹ ਜਾਗ ਪਏ ਨੇ ਜੀ ਤਾਂ ਇਹ ਬਹੁਤੇ ਸਵਾਲ ਕਰਦੇ ਆ। ਖਾਲਸਾ ਜੀ ਜਾਗੇ ਹੋਏ ਦੀ ਨਿਸ਼ਾਨੀ ਰਾਜਗੁਰੂ ਹਰਿ ਰਾਏ ਸਾਹਿਬ ਨੇ ਦੱਸੀ ਹੈ ਸਤਵੇਂ ਪਾਤਸ਼ਾਹ ਨੇ, ਵੀ ਜਿਹੜਾ ਕੋਈ ਜਾਗ ਪਿਆ ਉਹਦੀ ਜਾਗੇ ਹੋਏ ਦੀ ਨਿਸ਼ਾਨੀ ਕੀ ਹੈ? ਮਹਾਰਾਜ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਫੁਰਮਾਉਂਦੇ ਹੈ, ਮਨ ਜਾਗਾ ਕੀ ਇਹ ਨਿਸ਼ਾਨੀ, ਪ੍ਰਿਆ ਲਾਗਾ ਸਤਿਗੁਰ ਕੀ ਬਾਨੀ। ਜਾਗੇ ਹੋਏ ਮਨਾਂ ਦੀ ਇਹ ਨਿਸ਼ਾਨੀ ਹੈ, ਜਿਹੜੇ ਜਾਗ ਪਏ ਨੇ ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਬੜੀ ਪਿਆਰੀ ਤੇ ਮਿੱਠੀ ਲੱਗਣ ਲੱਗ ਪੈਂਦੀ ਹੈ।
ਸਤਿ ਸ੍ਰੀ ਅਕਾਲ।
ਉਹ ਸ਼ੰਕਿਆਂ ਕਿੰਤੂਆਂ ਪਰੰਤੂਆਂ ਵਿੱਚ ਨਹੀਂ ਪੈਂਦੇ, ਉਹ ਤਰਕਾਂ ਕੁਤਰਕਾਂ ਖੋਟੀਆਂ ਵਿੱਚ ਨਹੀਂ ਪੈਂਦੇ, ਉਹ ਤਾਂ ਗੁਰਬਾਣੀ ਦਾ ਰਸ ਲੈਂਦੇ ਆ ਜਿਹੜੇ ਜਾਗ ਪੈਂਦੇ ਹਨ। ਸੋ ਮਹਾਰਾਜ ਜੀ ਇੱਥੇ ਕਹਿੰਦੇ ਆ, ਭਾਈ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਜਗਾਉਣ ਵਾਲੀ ਹੈ, ਜਿਸ ਤੇ ਸੁੱਤਾ ਨਾਨਕਾ, ਇਹ ਭਾਈ ਜਿਸ ਪਰਮਾਤਮਾ ਵੱਲੋਂ ਤੂੰ ਸੁੱਤਾ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਜਗਾਏ ਸੋਈ, ਉਸੇ ਨੇ ਤਰਸ ਕਰਕੇ ਤੈਨੂੰ ਜਗਾਉਣਾ ਹੈ।
ਜੇ ਕਰ ਬੂਜੇ ਆਪਣਾ ਤਾਂ ਨੀਂਦ ਨਾ ਹੋਈ।
ਕਹਿੰਦੇ ਇਹਨਾਂ ਨੂੰ ਆਪਣੇ ਘਰ ਦੀ ਸੋਝੀ ਹੋ ਜਾਏ ਨਾ ਵੀ ਮੇਰਾ ਘਰ ਕਿਹੜਾ। ਕਹਿੰਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਫੁਰਮਾਉਂਦੇ, ਫਿਰ ਉਹ ਨੀਂਦ ਵਸ ਨਹੀਂ ਹੁੰਦੇ, ਉਹ ਅਗਿਆਨਤਾ ਦੀ ਨੀਂਦ ਚ ਨਹੀਂ ਸੌਂਦੇ। ਜਿਹੜੇ ਆਪਣੇ ਨਿੱਜ ਘਰ ਨੂੰ ਬੁੱਝ ਲੈਣ, ਜਾਣ ਲੈਣ ਵੀ ਮੇਰਾ ਘਰ ਕਿਹੜਾ। ਡਾਕਟਰ ਭਾਈ ਵੀਰ ਸਿੰਘ ਜੀ ਦਾ ਬੜਾ ਸੋਹਣਾ ਕਥਨ ਹੈ, ਭਾਈ ਸਾਹਿਬ ਲਿਖਦੇ ਹੈ, ਉਹ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ, ਜਿਨ੍ਹਾਂ ਦੇ ਹਿਰਦੇ ਚ ਖਿੱਚ ਆ ਗਈ ਵੀ ਅਸੀਂ ਪਰਮਾਤਮਾ ਨੂੰ ਮਿਲਣਾ, ਫਿਰ ਉਹਨਾਂ ਨੂੰ ਨੀਂਦ ਨਹੀਂ ਵਿਆਪਦੀ। ਜਿਵੇਂ ਝਰਨਾ ਵਗਦਾ ਤੇ ਸਮੁੰਦਰ ਨੂੰ ਮਿਲਣ ਵਾਸਤੇ ਖਿੱਚਿਆ ਹੋਇਆ, ਉਹ ਪਹਾੜਾਂ ਦੀਆਂ ਚੋਟੀਆਂ ਨੂੰ, ਕੰਦਰਾਵਾਂ ਨੂੰ, ਪੱਥਰਾਂ ਨੂੰ ਚੀਰਦਾ ਚਲਿਆ ਜਾਂਦਾ ਕਿ ਮੈਂ ਆਪਣੇ ਮੂਲ ਨੂੰ ਜਾ ਕੇ ਮਿਲਣਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਆਪਣੇ ਘਰ ਦੀ ਸੋਝੀ ਹੋ ਗਈ ਨਾ, ਜੇ ਘਰ ਬੁੱਝਾ ਆਪਣਾ ਤਾਂ ਨੀਂਦ ਨਾ ਹੋਈ, ਤੇ ਫਿਰ ਉਹ ਅਗਿਆਨਤਾ ਤੇ ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦੇ। ਹੁਣ ਕੋਈ ਆਖੇ ਜੀ ਸੌਣਾ ਤੇ ਜਾਗਣਾ ਕੇਵਲ ਸਰੀਰ ਦੀ ਕਿਰਿਆ ਨਹੀਂ ਹੈ, ਸਰੀਰ ਕਰਕੇ ਅਸੀਂ ਸੌਂਦੇ ਵੀ 8-10 ਘੰਟੇ, ਜਾਗਦੇ ਵੀ ਹਾਂ, ਇਹ ਸਰੀਰ ਦਾ ਧਰਮ ਹੈ, ਚਾਹੀਦਾ ਹੈ, ਸਰੀਰ ਨੂੰ ਨੀਂਦ ਵੀ ਚਾਹੀਦੀ ਹੈ। ਜਾਗਣਾ ਤੇ ਸਵਣਾ ਸਰੀਰ ਦੀ ਪ੍ਰਕਿਰਿਆ ਵੀ ਹੈ, ਪਰ ਜਾਗਣਾ ਤੇ ਸਵਣਾ ਸਾਡੀ ਸੁਰਤ ਦੀ ਪ੍ਰਕਿਰਿਆ ਵੀ ਹੈ। ਸਰੀਰ ਕਰਕੇ ਹੁਣ ਵੀ ਆਪਾਂ ਸਾਰੇ ਇੱਥੇ ਜਾਗੇ ਬੈਠੇ ਹਾਂ, ਪਰ ਕਿਸੇ ਦੀ ਸੁਰਤ ਜਾਗੀ ਹੋਵੇ ऐसा कितना ही सच हो सकता भी किसी की सुरत भी जागी हो। सुरत करके शायद असी सुते ही पे होइए। महाराज जी सानू सुरत करके जगाउंदे हन। इस करके कहदे भाई जिन्हां नू अपने घर की सोझी हो जाए फिर वह अविद्या की नींद विच नहीं सौंदे।
जी चलदा लै चलिया किछ संपै नाली।
महाराज जी कहंदे जे तू चलिया संसार तो तेरे नाल जे कुछ चलदा तां लै जा। सारी जिंदगी जो संपै बभूती कठी कीती है मरण लगा लै जा नाल दो चार छिलड़ जेबां च पा के अगले तां कफन नू जेब भी नहीं लवाउंदे। लै जा जे नाल कुछ लजाया जा सकदा तेरे पास। सारी जिंदगी कहंदा रहा मेरा 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 आई मौत सर पर ना मेरा ना तेरा। महाराज गुरु नानक साहब दी बचन है नसीहत नामे दे आई मौत सर पर ना मेरा ना तेरा। दुनिया का दीवाना कहे मुल्क मेरा आई मौत सर पर ना मेरा ना तेरा। ना रैसी हजारी ना रैसी करोड़। महाराज गरीब नवाज पातशाह कहंदे मोया होया दुनिया का कहंदा आ भी मेरा तेरा मेरा। कहंदे जो मौत आई ना मेरा ना तेरा। पातशाह कहंदे लै जा जे कुछ चलदा नाल। एबनाबाद नगर दे मकान भरे पए ने इत्थे ही। सोने महल ते मंडप माड़िया इत्थे रह गए। किथे चले गए वो जानी जेड़े इन्हां घरां विच रहिंदे सन। महल नक्सखण करके किथे चले गए किथे विदा हो गए। पातशाह कह दे तू हाले भी नहीं चेतदा तेरे नाल दे तू चलदे वेख लैने इक चले इक चल गए रहिंदे भी फुन जाए ते तू हाले भी अपने आप नू सथिर मनदा भी मैं सदा रहना। गरीब नवाज पातशाह सुचेत कर दे सावधान कर दे भाई जे चलदा लै चलिया जे चलदा तेरे नाल कुछ लैके जाण नू तां लै जा किछ संपै नाले लै जा कुछ संपै बभूती अपने नाल। हां जी
ता तन संचो देख के बूझो बिचारे।
महाराज जी कहंदे विचार करके बुझ जान भी जे संपै जेड़ी तू इकट्ठी कर रहा है भी जे तेरे नाल चलनी है ते फिर लै लै इकट्ठी कर लै जिन्नी हुंदी बिहाज लै जिन्नी बिहाजी जांदी। पातशाह कहंदे विचार करके बुझ अपने अंदर चंगी तरह खोज करके वेख की चलिया तेरे नाल की जावेगा तेरे नाल।
वणज करो मकसूद लैहो मत पछो तावो।
महाराज जी कहंदे आ वणज कर लो सच्चा वणज लाहा खट लो लाहा मुड़ के फिर किते पछतावा ना करना पै जे भी मैं कुछ नहीं खट सकिया। पातशाह कहंदे वणज करो मकसूद लैहो वणज करके खरा सौदा ए खरा धन ए खरा वणज अपने नाल बिहाज भाई जे ए लैके जावेगा मत पछो ताबो फिर तेनू पछतावा नहीं करना पवेगा फिर तेनू पश्चाताप दी अग च नहीं सड़ना पवेगा।
औगण चोडो गुण करो ऐसे तत् परावो।
पातशाह कहंदे आ औगणा नू छड वई औगणा नू गुणा नू एकत्र कर। खालसा जी असि औगण इकट्ठे करदे आ गुण नहीं माफ करना सानू खामियां दिसदियां ने। साडी फितरत ही बन गई भी कमी किथे आ ओ लभीए खामी किथे आ ओ लभीए साडा सुभाव ही है। गुण अगले च सौ होण नहीं नजर आने एक औगण होवेगा सानू ओ छेती दिसेगा सौ गुण नहीं जे दिसने। पातशाह कहंदे आ औगण इकट्ठे ना करो तां पहला ही बथेरे ने तुहाडे अंदर गुण इकट्ठे करो जिन्हां दा तुहाडे अंदर काल पिया होया काल गुण इकट्ठे करो। एक व्यक्ति सी किसी ने उन्हां दे नगर दे विच जदों भी कोई समागम प्रोग्राम कराउणा उहदा सुभाअ सी उहने आउणा आ के पहला कमियां कढ़णियां आ तुसीं टेंट सही नहीं लाया आ साउंड वाला तुहाडा बंदा ठीक नहीं आ तुसीं बंदे सही नहीं बुलाए लंगर सही नहीं बनाया आ दरी सही नहीं विछी ਤੁਸੀਂ ਆਹ ਸਹੀ ਨਹੀਂ ਕੀਤਾ, ਉਹ ਸਹੀ ਨਹੀਂ ਕੀਤਾ, ਉਹ ਲੋਕ ਬੜੇ ਪਰੇਸ਼ਾਨ ਹੋ ਗਏ ਇਹਦੀਆਂ ਕਮੀਆਂ ਕੱਢਣ ਤੋਂ। ਉਹਨਾਂ ਨੇ ਜਿੰਨਾ ਵਧੀਆ ਕੰਮ ਕਰਨਾ ਇਹਨੇ ਜਾ ਕੇ ਕਮੀ ਕੱਢ ਕੇ ਉਹਨਾਂ ਨੂੰ ਸਵਾਸ਼ ਤਾਂ ਕੀ ਦੇਣੀ, ਉਹਨਾਂ ਦਾ ਮਨ ਤੋੜ ਦੇਣਾ। ਉਹਨਾਂ ਨੇ ਕੀ ਕੀਤਾ ਵੀ ਇੱਕ ਦਿਨ ਸਾਰੀ ਜ਼ਿੰਮੇਵਾਰੀ ਇਹਨੂੰ ਦੇ ਦਿੱਤੀ ਵੀ ਇਹ ਤੂੰ ਸਭ ਪ੍ਰੋਗਰਾਮ ਤੈਅ ਕਰਾਉਣਾ, ਵੀ ਜਿਵੇਂ ਤੂੰ ਕਹੇਗਾ ਅਸੀਂ ਉੱਦਾਂ ਕਰਾਂਗੇ, ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਨਾ। ਕਹਿੰਦਾ ਜੀ ਠੀਕ ਹੈ, ਹੁਣ ਜਿਹੜਾ ਵੀ ਕੰਮ ਕਿਸੇ ਨੇ ਕਰਨਾ ਹੋਵੇ ਇਹਨੂੰ ਆ ਕੇ ਪੁੱਛਣ, ਇਹ ਦੱਸੇ ਵੀ ਇੱਦਾਂ ਕਰ ਲਓ। ਟੈਂਟ ਵਾਲਾ ਪੁੱਛਣ ਉਹ ਫਲਾਣੇ ਨੂੰ ਲੈ ਆਓ, ਸਾਊਂਡ ਵਾਲਾ ਪੁੱਛਣ ਫਲਾਣੇ ਨੂੰ ਲੈ ਆਓ, ਲੰਗਰ ਪ੍ਰਸ਼ਾਦੇ ਨੂੰ ਪੁੱਛਣ ਤੇ ਦੱਸੇ ਵੀ ਆਹ ਚੀਜ਼ ਬਣਾ ਲਓ, ਫਲਾਣਾ ਹਲਵਾਈ ਕਰ ਲਓ। ਜਿਵੇਂ ਜਿਵੇਂ ਇਹਨੇ ਦੱਸਿਆ ਉਦਾਂ ਹੀ ਸਭ ਨੇ ਕੀਤਾ। ਜਦੋਂ ਸਾਰਾ ਪ੍ਰੋਗਰਾਮ ਹੋ ਨਿਬੜਿਆ, ਬਾਅਦ ਚ ਇਹਨੂੰ ਆ ਕੇ ਪੁੱਛਦੇ ਆ, ਕਹਿੰਦੇ ਆ ਹੁਣ ਤਾਂ ਨੀ ਕੋਈ ਕਮੀ ਰਹੀ। ਕਹਿਣ ਲੱਗਾ ਵੀ ਹੁਣ ਜਦੋਂ ਕਰਾਇਆ ਹੀ ਸਾਰਾ ਕੁਝ ਆਪ ਸੀ, ਹੁਣ ਆਪਣੇ ਕਿਰਾਏ ਕੰਮ ਦੇ ਵਿੱਚ ਕਮੀ ਕਿਵੇਂ ਕੱਢੇ, ਵੀ ਕਿਰਾਇਆ ਹੀ ਜੋ ਆਪ ਸੀ, ਜਿਵੇਂ ਜਿਵੇਂ ਕਿਹਾ ਉਦਾਂ ਸਭ ਨੇ ਕੀਤਾ, ਹੁਣ ਆਪਣੇ ਕਿਰਾਏ ਪ੍ਰੋਗਰਾਮ ਦੇ ਵਿੱਚ ਕਮੀ ਕਿਵੇਂ ਕੱਢੇ। ਫਿਰ ਵੀ ਹੁਣ ਬਿਰਤੀ ਸੀ ਨਾ, ਨੁਕਸ ਤਾਂ ਕੱਢਣਾ ਹੀ ਕੱਢਣਾ, ਕਮੀ ਤਾਂ ਕੱਢਣੀ ਕੱਢਣੀ ਹੈ। ਕਹਿਣ ਲੱਗਾ ਕੋਈ ਏਡਾ ਵਧੀਆ ਪ੍ਰੋਗਰਾਮ ਵੀ ਨਹੀਂ ਹੋਣਾ ਚਾਹੀਦਾ ਵੀ ਜਿਹਦੇ ਚ ਕੋਈ ਕਮੀ ਨਾ ਹੋਵੇ। ਯਾਨੀ ਕਿ ਕਮੀ ਫਿਰ ਵੀ ਕੱਢ ਦਿੱਤੀ ਵੀ ਇੰਨਾ ਵਧੀਆ ਪ੍ਰੋਗਰਾਮ ਵੀ ਨਹੀਂ ਹੋਣਾ ਚਾਹੀਦਾ ਵੀ ਜਿਹਦੇ ਚ ਕੋਈ ਕਮੀ ਵੀ ਨਾ ਹੋਵੇ। ਕਹਿੰਦਾ ਤਸੱਲੀ ਨਹੀਂ ਹੋਈ, ਕਮੀ ਤਾਂ ਕੋਈ ਨਾ ਕੋਈ ਹੋਣੀ ਚਾਹੀਦੀ ਸੀ। ਇਹ ਆ ਮਨੁੱਖ ਦੀ ਫਿਤਰਤ ਵੀ ਇਹਨੇ ਕਮੀ ਵੇਖਣੀਆਂ ਵੀ ਕਮੀ ਮਿਲੇਗੀ ਕਿੱਥੇ। ਮੂੰਹ ਵਿੱਚ 32 ਦੰਦ ਨੇ ਸਾਡੇ, ਇੱਕ ਦੰਦ ਟੁੱਟ ਜਾਏ ਸਾਡੀ ਜੀਭ ਮੁੜ ਮੁੜ ਕੇ ਉਸ ਟੁੱਟੇ ਦੰਦ ਵਾਲੀ ਥਾਂ ਤੇ ਜਾਂਦੀ ਹੈ ਵੀ ਇਹ ਕਿੱਥੇ ਚਲਾ ਗਿਆ, ਇਹ ਕਿਉਂ ਨਹੀਂ ਹੈ। ਜਿਹੜੇ ਬਾਕੀ ਦੇ 31 ਦੰਦ ਨੇ ਉਹ ਸਾਰੇ ਹੀ ਭੁੱਲ ਜਾਂਦੇ ਨੇ, ਜਿਹੜਾ ਇੱਕ ਨਹੀਂ ਨਾ ਹੈ ਬਸ ਉੱਥੇ ਸਾਰੀ ਸੁਰਤ ਟਿਕ ਜਾਣੀ। 10 ਵਸਤੂਆਂ ਪਰਮੇਸ਼ਰ ਨੇ ਦਿੱਤੀਆਂ ਨੇ, ਇੱਕ ਨਾ ਦੇਵੇ ਤੇ 10 ਭੁੱਲ ਜਾਂਦੀਆਂ ਨੇ, ਜਿਹੜੀ ਇੱਕ ਨਹੀਂ ਹੈ ਉਹ ਰੜਕਦੀ ਰਹਿੰਦੀ ਆ ਵੀ ਇਹ ਕਿਉਂ ਨਹੀਂ ਹੈ। ਕਿਉਂਕਿ ਸਾਡੀ ਫਿਤਰਤ ਇਹ ਬਣ ਗਈ, ਸਾਡਾ ਸੁਭਾਅ ਇਹ ਬਣ ਗਿਆ। ਗਰੀਬ ਨਵਾਜ ਸੱਜੇ ਪਾਤਸ਼ਾਹ ਜੀ ਫਰਮਾਉਂਦੇ ਆ, ਔਗਣ ਛੁੱਡ ਹੋ ਗੁਣ ਕਰੋ, ਔਗਣ ਛੱਡੋ। ਔਗਣ ਤਾਂ ਪਹਿਲਾਂ ਹੀ ਬਥੇਰੇ ਨੇ, ਕਿੰਨੇ ਕਿੰਨੇ। ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਹਮ ਅਵਗਣ ਭਰੇ ਏਕ ਗੁਣ ਨਾਹੀ। ਔਗਣ ਤਾਂ ਪਹਿਲਾਂ ਹੀ ਬਥੇਰੇ ਨੇ। ਮਹਾਰਾਜ ਜੀ ਕਹਿੰਦੇ ਔਗਣਾਂ ਨੂੰ ਛੱਡੋ, ਗੁਣ ਕਰੋ, ਗੁਣਾਂ ਨੂੰ ਇਕੱਤਰ ਕਰੋ, ਐਸੇ ਤੱਤ ਪਰਾਵ ਹੋ, ਇਉਂ ਤੁਸੀਂ ਉਸ ਤੱਤ ਸਵਰੂਪ ਪਰਮਾਤਮਾ ਵਿੱਚ ਭੇਦ ਹੋਵੋਗੇ ਜਦੋਂ ਔਗਣਾਂ ਨੂੰ ਛੱਡ ਕੇ ਗੁਣਾਂ ਨੂੰ ਇਕੱਤਰ ਕਰੋਗੇ। ਸਹਿਜੇ ਸਹਿਜੇ ਔਗਣ ਛੱਡਦੇ ਜਾਓ ਤੇ ਗੁਣਾਂ ਨੂੰ ਗ੍ਰਹਿਣ ਕਰਦੇ ਚਲੇ ਜਾਓ, ਇੱਕ ਦਿਨ ਐਸਾ ਆਵੇਗਾ ਔਗਣ ਸਾਰੇ ਹੀ ਦੂਰ ਹੋ ਜਾਣਗੇ, ਕੱਲੇ ਗੁਣ ਹੀ ਬਾਕੀ ਰਹਿ ਜਾਣਗੇ। ਔਰ ਜਿਸ ਦਿਨ ਕੱਲੇ ਗੁਣ ਰਹਿ ਜਾਣਗੇ ਉਸ ਦਿਨ ਉਹ ਗੁਣਾਂ ਦੇ ਮਾਲਕ ਗੁਣੀ ਪਰਮੇਸ਼ਰ ਚ ਸਮਾਈ ਹੋ ਜਾਵੇ, ਉਸ ਦਿਨ ਉਸ ਗੁਣਾਂ ਦੇ ਮਾਲਕ ਪਰਮੇਸ਼ਰ ਚ ਅਭੇਦਤਾ ਹੋਵੇਗੀ।
ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਓ।
ਮਹਾਰਾਜ ਜੀ ਕਹਿੰਦੇ ਆ ਸਰੀਰ ਨੂੰ ਧਰਮ ਦੀ ਭੂਮੀ ਬਣਾਓ, ਇਹ ਧਰਮ ਦੀ ਭੂਮੀ ਹੈ, ਇਹ ਸਰੀਰ ਕਰਮ ਭੂਮੀ ਆ, ਧਰਮ ਭੂਮੀ ਹੈ। ਇਸ ਧਰਮ ਦੀ ਭੂਮੀ ਦੇ ਵਿੱਚ ਸੱਚ ਦਾ ਬੀਜ ਬੀਜੋ। ਧਰਮ ਭੂਮ ਸਤ ਬੀਜ ਕਰ, ਆ ਸਰੀਰ ਨੂੰ ਧਰਮ ਦੀ ਭੂਮੀ ਬਣਾ ਕੇ ਇਹਦੇ ਚ ਪਰਮੇਸ਼ਰ ਦੇ ਸੱਚੇ ਨਾਮ ਦਾ ਬੀਜ ਬੀਜ, ਐਸੀ ਕਿਰਸ ਕਮਾਵੋ। ਪਾਤਸ਼ਾਹ ਕਹਿੰਦੇ ਇਹੋ ਜੀ ਖੇਤੀ ਕਰੋ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ, ਸੇ ਘਰ ਭਾਗਠ ਦੇਖ। ਪਾਤਸ਼ਾਹ ਕਹਿੰਦੇ ਆਪਣੇ ਸਰੀਰ ਨੂੰ ਧਰਮ ਦੀ ਭੂਮੀ ਬਣਾ ਕੇ ਇਹਦੇ ਚ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦਾ ਬੀਜ ਬੀਜ ਕੇ ਇਹ ਖੇਤੀ ਕਮਾਵੋ, ਇਹ ਖੇਤੀ ਕਰੋ।
ਤਾਂ ਵਾਪਾਰੀ ਜਾਣੀਓ ਲਾਹਾ ਲੈ ਜਾਵੋ।
ਕਹਿੰਦੇ ਤਾਂ ਤੁਸੀਂ ਵਪਾਰੀ ਜਾਣੇ ਜਾਓਗੇ, ਜਦੋਂ ਇਹੋ ਜਿਹੀ ਖੇਤੀ ਕਰੋਗੇ, ਇਹੋ ਜਿਹੀ ਫਸਲ ਬੀਜੋਗੇ, ਫਿਰ ਤੁਸੀਂ ਵਪਾਰੀ ਜਾਣੇ ਜਾਓਗੇ। ਔਰ ਇਹ ਲਾਹਾ, ਇਸ ਫਸਲ ਦਾ ਤੁਸੀਂ ਲੈ ਕੇ ਆਪਣੇ ਨਿੱਜ ਘਰ ਵਿੱਚ, ਨਿਰੰਕਾਰ ਦੇ ਘਰ ਵਿੱਚ ਜਾਓ। ਇਹ ਜਿਹੜਾ ਲਾਹਾ, ਇਹ ਲੈ ਕੇ ਤੁਸੀਂ ਆਪਣੇ ਮਾਲਕ ਦੇ, ਆਪਣੇ ਸਵਾਮੀ ਦੇ ਘਰ ਵਿੱਚ ਜਾਓਗੇ।
ਕਰਮ ਹੋਵੇ ਸਤਿਗੁਰ ਮਿਲੇ ਬੂਜੈ ਵਿਚਾਰਾ।
ਕਰਮ ਦੇ ਦੋ ਅਰਥ ਨੇ। ਸੰਸਕ੍ਰਿਤ ਵਿੱਚ ਜਦੋਂ ਕਰਮ ਦੇ ਅਰਥ ਕਰਾਂਗੇ ਤੇ ਕਰਮ ਦੇ ਅਰਥ ਹੋਣਗੇ ਕਰਮ ਜੋ ਅਸੀਂ ਕਰ ਰਹੇ ਹਾਂ। ਫਾਰਸੀ ਵਿੱਚ ਜਦੋਂ ਕਰਮ ਦੇ ਅਰਥ ਕਰਾਂਗੇ ਤੇ ਫਾਰਸੀ ਚ ਕਰਮ ਦਾ ਅਰਥ ਹੋਵੇਗਾ ਬਖਸ਼ਿਸ਼। ਮਹਾਰਾਜ ਜੀ ਕਹਿੰਦੇ ਜਦੋਂ ਪਰਮੇਸ਼ਰ ਦੀ ਬਖਸ਼ਿਸ਼ ਹੋਵੇ, ਕਰਮ ਹੋਵੇ, ਅਕਾਲ ਪੁਰਖ ਦੀ ਜਦੋਂ ਬਖਸ਼ਿਸ਼ ਹੋਵੇ, ਸਤਿਗੁਰ ਮਿਲੇ, ਤਾਂ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ। ਜੇ ਪਰਮੇਸ਼ਰ ਦੀ ਕਿਰਪਾ ਹੋਵੇ, ਅਕਾਲ ਪੁਰਖ ਦੀ ਕਿਰਪਾ ਹੋਵੇ, ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਗੁਰੂ ਨਹੀਂ ਜੇ ਮਿਲਦਾ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਤਿਗੁਰੂ ਜੀ ਮਿਲਦੇ ਨੇ, ਬੂਝੈ ਵਿਚਾਰਾ। ਕਹਿੰਦੇ ਫਿਰ ਜਦੋਂ ਗੁਰੂ ਪਾਤਸ਼ਾਹ ਮਿਲਦੇ ਹੈ, ਫਿਰ ਗੁਰੂ ਨੂੰ ਮਿਲ ਕੇ ਵਿਚਾਰ ਬੁੱਝੀ ਦੀ ਆ ਵੀ ਤੱਤ ਵਿਚਾਰ ਕੀ ਹੈ। ਗੁਰੂ ਪਾਸੋਂ ਵਿਚਾਰ ਨੂੰ ਬੁੱਝ ਕੇ ਜਾਣੀਦਾ ਹੈ।
ਨਾਮ ਵਖਾਣੇ ਸੁਣੇ ਨਾਮ ਨਾਮੇ ਵਿਵਹਾਰਾ।
ਰੱਬ ਦੇ ਪਿਆਰੇ ਆਪਣੀ ਰਸਨਾ ਤੋਂ ਨਾਮ ਵਖਾਣਦੇ ਨੇ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਨਾਮ ਵਖਾਣੈ ਸੁਣੈ ਨਾਮ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਇਹ ਵਖਾਣਦੇ ਹੈ ਤੇ ਕੰਨਾਂ ਨਾਲ ਵੀ ਸੁਣਦੇ ਆ ਵਾਹਿਗੁਰੂ। ਹਰ ਕਾ ਨਾਮ ਧਿਆਏ ਸੁਣ, ਨਾਮ ਜਪਣ ਦਾ ਤਰੀਕਾ ਹੈ। ਰਸਨਾ ਤੋਂ ਬੋਲੋ ਤੇ ਕੰਨਾਂ ਤੋਂ ਸੁਣੋ, ਇੰਨੀ ਕੁ ਆਵਾਜ਼ ਜਿਹੜੀ ਤੁਹਾਡੇ ਕੰਨਾਂ ਨੂੰ ਹੀ ਸੁਣੇ, ਲਾਗੇ ਬੈਠੇ ਨੂੰ ਨਾ ਸੁਣੇ, ਇੰਨੀ ਕੁ ਧੀਮੀ ਆਵਾਜ਼ ਹੋਵੇ। ਨਾਮ ਵਖਾਣੋ ਤੇ ਨਾਮ ਹੀ ਸੁਣਦੇ ਨੇ ਰੱਬ ਦੇ ਪਿਆਰੇ। ਨਾਮੇ ਵਿਵਹਾਰਾ, ਨਾਮ ਦਾ ਹੀ ਵਿਹਾਰਾ ਦਾ ਮਤਲਬ ਹੁੰਦਾ ਵਪਾਰ ਕਰਨ। ਹੁਣ ਨਾਮ ਦਾ ਵਪਾਰ ਕਿਵੇਂ ਹੁੰਦਾ? ਨਾਮ ਦਾ ਵਪਾਰ ਹੁੰਦਾ ਵੀ ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ। ਇਹਨੂੰ ਕਹਿੰਦੇ ਆ ਨਾਮ ਦਾ ਵਪਾਰ ਕਰਨਾ। ਜਿਵੇਂ ਮਹਾਰਾਜ ਜੀ ਕਹਿੰਦੇ ਆ ਨਾ, ਹਾਣ ਹੱਟ ਕਰ ਯਾਰ ਜਾ, ਸੱਚ ਨਾਮ ਕਰ ਵੱਥ। ਕਹਿੰਦੇ ਭਾਈ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਜਦੋਂ ਕੋਈ ਜਗਿਆਸੂ ਆਵੇ ਉਹਦੇ ਨਾਲ ਬਹਿ ਕੇ ਜਪਣਾ ਤੇ ਜਪਾਉਣਾ, ਇਹ ਨਾਮ ਦਾ ਵਪਾਰ ਹੈ। ਖਾਲਸਾ ਜੀ, ਅੱਜ ਕੱਲ ਤਾਂ ਨਾਮ ਦੇ ਉੱਤੇ ਵਪਾਰ ਹੋਣ ਲੱਗ ਪਿਆ। ਆਓ ਤੁਹਾਨੂੰ ਨਾਮ ਜਪਣ ਦੇ ਤਰੀਕੇ ਦੱਸਣੇ ਆ। ਵੱਡੇ ਵੱਡੇ ਕੇਂਦਰ ਬਣ ਗਏ ਨੇ ਜਿੱਥੇ ਨਾਮ ਜਪਣ ਦਾ ਤਰੀਕਾ ਦੱਸਿਆ ਜਾਂਦਾ ਵੀ ਏਦਾਂ ਜਪੋ, ਉੱਥੇ ਵਪਾਰ ਚੱਲਦਾ। ਵੱਡੇ ਵੱਡੇ ਡੇਰੇ ਬਣ ਗਿਆ, ਉਹ ਤੁਹਾਨੂੰ ਨਾਮ ਦੇਈਏ, ਤੁਹਾਨੂੰ ਨਾਮ ਦੇਈਏ, ਉਹ ਵਪਾਰ ਚੱਲ ਪਏ ਸੰਸਾਰ ਵਿੱਚ। ਨਾਮ ਦਾ ਵਪਾਰ ਤਾਂ ਇਹ ਸੀ ਵੀ ਆਪ ਜਪੋ ਤੇ ਦੂਜਿਆਂ ਨੂੰ ਜਪਾਓ। ਜੇ ਕੋਈ ਆਖੇ ਕੀ ਤਰੀਕਾ, ਤਾਂ ਮਹਾਰਾਜ ਜੀ ਕਹਿੰਦੇ ਆ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ, ਇਹ ਤਰੀਕਾ ਪ੍ਰੇਮ ਨਾਲ, ਸਮਰਪਣ ਭਾਵ ਨਾਲ, ਇਹ ਪ੍ਰਕਾਰ ਹੈ। ਤੋ ਨਾਮ ਨੂੰ ਜਪਣਾ, ਨਾਮ ਨੂੰ ਸੁਣਨਾ ਤੇ ਨਾਮ ਦਾ ਹੀ ਵਿਵਹਾਰ ਕਰਨਾ ਹੈ।
ਜਿਉਂ ਲਾਹਾ ਤੋਟਾ ਤਿਵੇਂ ਵਾਟ ਚਲਦੀ ਆਈ।
ਖਾਲਸਾ ਜੀ, ਦੋ ਚੀਜ਼ਾਂ ਨੇ ਸੰਸਾਰ ਵਿੱਚ, ਇੱਕ ਲਾਭ ਤੇ ਦੂਜਾ ਨੁਕਸਾਨ। ਇਹ ਦੋਵੇਂ ਚੱਲਦੇ ਆ ਰਹੇ ਨੇ ਸੰਸਾਰ। ਜਿਵੇਂ ਲਾਹਾ ਹੁੰਦਾ ਤੋਟਾ ਵੀ ਤਿਵੇਂ ਹੀ ਆ, ਹਾਨੀ ਵੀ ਤਿਵੇਂ ਆ, ਨੁਕਸਾਨ ਵੀ ਹੈ। ਐਸਾ ਤਾਂ ਨਹੀਂ ਵੀ ਕੱਲਾ ਲਾਭ ਹੀ ਲਾਭ ਹੁੰਦਾ। ਸੰਸਾਰ ਵਿੱਚ ਲਾਭ ਤੇ ਨੁਕਸਾਨ ਦੋਵੇਂ ਹੀ ਨੇ। ਪਰ ਇੱਕ ਨਾਮ ਦਾ ਵਣ ਜੈਸਾ ਜਿਹਦੇ ਚ ਕੇਵਲ ਲਾਹਾ ਹੀ ਲਾਹਾ ਹੈ, ਤੋਟਾ ਕੋਈ ਨਹੀਂ, ਘਾਟਾ ਕੋਈ ਨਹੀਂ, ਖੋਟਾ ਕੋਈ ਨਹੀਂ। ਬਾਕੀ ਸੰਸਾਰ ਦੇ ਵਿੱਚ ਦੋ ਰਾਹ ਵਾਟ ਚੱਲਦੇ ਆਉਂਦੇ ਆ। ਕੁਝ ਲਾਹਾ ਲੈਣ ਵਾਲੇ ਨੇ, ਲਾਹਾ ਲੈ ਕੇ ਚਲੇ ਜਾਂਦੇ ਨੇ। ਕੁਝ ਐਸੇ ਨੇ ਜਿਹੜੇ ਤੋਟਾ ਕਰਕੇ, ਯਾਨੀ ਕਿ ਆਪਣਾ ਸਭ ਕੁਝ ਉਜਾੜ ਕੇ, ਸੰਸਾਰ ਵਿੱਚ ਆਪਣੀ ਜ਼ਿੰਦਗੀ ਨੂੰ ਅਜਾਈ ਬਤੀਤ ਕਰਕੇ ਚਲੇ ਜਾਂਦੇ ਹਨ।
ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਜੋ ਤਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਪਾਵੇ, ਇਹ ਉਸੇ ਦੀ ਵਡਿਆਈ ਹੈ। ਜਿਵੇਂ ਉਹਨੂੰ ਭਾਵੇ ਉਹੀ ਵਡਿਆਈ ਹੈ, ਜੋ ਉਹਨੂੰ ਚੰਗਾ ਲੱਗੇ ਉਹੀ ਭਲਾ ਹੈ। ਇਹ ਸ਼ਬਦ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਚਾਰਨ ਕੀਤਾ।
ਦੋਹਰਾ ਇਸ ਬਿਦ ਸ਼ਬਦ ਉਚਾਰ ਕੇ ਬੈਠ ਰਹੇ ਗਤ ਦੇਣ।
ਬਾਬਰ ਬਾਣੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰਲਾ ਸ਼ਬਦ ਉਚਾਰਿਆ ਇਮਨਾਬਾਦ ਨਗਰ ਵਿੱਚ। ਪਹਿਲਾਂ ਵੀ ਸ਼ਬਦ ਉਚਾਰੇ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਹੁ ਤੇਰਾ ਭਾਂਗ ਖਲੜੀ ਮੇਰਾ ਚੇ, ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਫੇਰੀ ਸਹਨਾਈ। ਇਹ ਸ਼ਬਦ ਪਿੱਛੇ ਮਹਾਰਾਜ ਜੀ ਉਚਾਰ ਆਏ ਹੈ। ਇਹ ਸ਼ਬਦ ਪਾਤਸ਼ਾਹ ਨੇ ਉਚਾਰਿਆ, ਉਚਾਰ ਕੇ ਉਸੇ ਜਗ੍ਹਾ ਤੇ ਏਮਨਾਬਾਦ ਨਗਰ ਵਿੱਚ ਮੁਕਤੀਦਾਤੇ ਸਤਿਗੁਰੂ ਜੀ ਬੈਠੇ ਹਨ।
ਜਿਸ ਕੀ ਕਰੁਣਾ ਪਾਏ ਕੈ ਮਨ ਧਾਵਨ ਤੇ ਚੈਨ।
ਮਹਾ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਕੈਸੇ ਨੇ, ਕਹਿੰਦੇ ਜਿਨ੍ਹਾਂ ਦੀ ਕਿਰਪਾ ਪ੍ਰਾਪਤ ਕਰਕੇ ਮਨ ਭੱਜਣ ਤੋਂ ਰਹਿਤ ਹੋ ਕੇ ਚੈਨ ਨੂੰ ਪ੍ਰਾਪਤ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਐਸੇ ਹਨ ਜਿਨ੍ਹਾਂ ਦੀ ਕਿਰਪਾ ਨਾਲ ਇਹ ਮਨ ਭੱਜਣ ਤੋਂ ਰਹਿਤ ਹੋ ਕੇ ਇਕਾਗਰ ਹੋ ਜਾਂਦਾ, ਇੱਕ ਜਗ੍ਹਾ ਤੇ ਟਿਕ ਜਾਂਦਾ। ਇਸ ਭੱਜਣ ਨੱਠਣ ਵਾਲੇ ਮਨ ਨੂੰ ਚੈਨ ਤੇ ਸਕੂਨ ਮਿਲ ਜਾਂਦਾ। ਕਹਿੰਦੇ ਉਹ ਸਕੂਨ ਤਦੇ ਮਿਲਦਾ ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇ, ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਰਸ ਕਰ ਦੇਣ।
ਦੋਹਰਾ ਸਰਬ ਬਿਕੈ ਸਿਮਲ ਬ੍ਰਿਖ ਸ਼ੁਕ ਮਨ ਤਜ ਅਗਿਆਨ।
ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਉਤਰਾਰਧ ਹਿੱਸੇ ਦਾ 29ਵਾਂ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਇਸ ਕਰਕੇ ਮਹਾਕਵੀ ਜੀ ਮੰਗਲਾਚਰਨ ਕਰਦੇ ਹਨ, ਕਹਿੰਦੇ ਸਰਬ ਬਿਖੈ ਸਿਮਲ ਬ੍ਰਿਖ ਸ਼ੁਕ ਮਨ ਤਜ ਅਗਿਆਨ। ਕਹਿੰਦੇ ਸਾਰੇ ਵਿਸ਼ੇ ਇਸ ਤਰ੍ਹਾਂ ਨੇ ਜਿਵੇਂ ਸਿਮਲ ਦਾ ਬ੍ਰਿਖ ਹੁੰਦਾ ਨਾ, ਨਿਕੰਮਾ। ਸਿਮਲ ਦਾ ਜਿਹੜਾ ਬੂਟਾ ਹੁੰਦਾ ਉਹ ਨਿਕੰਮਾ ਹੁੰਦਾ। ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਉੱਚਾ ਹੁੰਦਾ ਪਰ ਨਿਕੰਮਾ। ਉਹਦੇ ਫਲ ਤੇ ਫੁੱਲ ਬਕ ਬਕੇ ਹੁੰਦੇ, ਖਾਣ ਦੇ ਕੰਮ ਨਹੀਂ ਆਉਂਦੇ, ਵੇਖਣ ਨੂੰ ਬੜਾ ਉੱਚਾ ਹੁੰਦਾ। ਮਹਾਰਾਜ ਜੀ ਭਾਈ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਮੇਰਿਆ ਮਨਾ, ਤੂੰ ਹੈ ਤੋਤਾ। ਮਨ ਨੂੰ ਤੋਤੇ ਦੀ ਤਸਬੀਹ ਦਿੰਦੇ ਹੈ ਤੇ ਕਹਿੰਦੇ ਆ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਨੇ ਇਹ ਸਿਮਲ ਦੇ ਬੂਟੇ ਵਾਂਗੂ ਨੇ, ਤੇ ਹੇ ਮੇਰਿਆ ਮਨਾ ਤੂੰ ਤੋਤਾ ਬਣ ਕੇ ਇਸ ਸਿਮਲ ਦੇ ਦਰਖਤ ਵੱਲ ਭੱਜਦਾ, ਵਿਕਾਰਾਂ ਵੱਲ ਭੱਜਦਾ, ਵੀ ਇਹਦੇ ਵਿੱਚੋਂ ਕੁਝ ਲੱਭੇਗਾ ਪਰ ਤੈਨੂੰ ਇੱਥੋਂ ਕੁਝ ਨਹੀਂ ਜੇ ਮਿਲਣਾ, ਕੁਝ ਵੀ ਹਾਸਲ ਨਹੀਂ ਜੇ ਹੋਣਾ। ਇਸ ਕਰਕੇ ਹੇ ਮੇਰੇ ਤੋਤੇ ਰੂਪੀ ਮਨ, ਤੂੰ ਅਗਿਆਨ ਨੂੰ ਤਜ ਦੇ, ਅਗਿਆਨ ਤੇ ਭੁਲੇਖੇ ਨੂੰ ਤਿਆਗ ਦੇ।
ਸਤਿਗੁਰ ਚਰਨ ਰਸਾਲ ਕੋ सीव सदा सुख मान।
मेरे मन रूपी तोते गुरु नानक साहब दे चरण अंब दे फल वांगू मिठे ने। विशिया विकारां रूपी सिमल दे दरख्त नूं छड के गुरु नानक साहब दे चरण कमलां रूपी अंब दा जिहड़ा फल है जिहदे विच रस ही रस ने, कहिंदे गुरु नानक साहब दे चरणां दी टेक लै, तूं गुरु नानक साहब दे चरणां दी शरण विच आ, जिन्हां दे चरणां नूं सेव के तूं सदा लई सुख माणेगा, सुख प्राप्त करेगा, क्योंकि गुरु नानक साहब दे चरणां च जो सुख है ओ दुनिया दे किसे राज भाग दे विच इत्थों तक मुक्ति विच भी नहीं है। गुरु पातशाह कृपा करन, अपने चरण कमलां दी टेक सतगुरु जी सानू बख्शन। गोइयां भुल्लां चुक्कां दी खिमा, गुरु पातशाह दा इतिहास अगाध बोध है, कथन करदे अनेक प्रकार दियां ऊणताइयां रह जांदियां हन, खिमा कर देणियां। वाहेगुरु 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 वाहेगुरु
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 वाहेगुरु वाहेगुरु वाहेगुरु वाहेगुरु।
हे अच्युत हे पार ब्रह्म
अविनाशी अगनास,
हे पूरन हे सर्वमय
दुख भंजन गुणतास,
हे संगी हे निरंकार
हे निर्गुण सब टेक,
हे गोविंद हे गुण निदान
जाके सदा बबेक,
हे अपरंपर हर हरे
है पियो अनहारे,
हे संतह कै सदा संग
धाराया दार,
हे ठाकुर हो दासरो
निर्गुण गुण नहीं कोई,
नानक दीज नाम दान
राखो ये परो,
आए प्रभ शरणागति
कृपा निद दयाल,
एक अखर हर मन बस्त
नानक ओत निहाल,
वाहे गुरु नाम जहाज है
चढ़े सोतरे पारे,
जो शरदा कर से बंदे
पारे उतार निहार,
वाहे गुरु नाम जहाज है
चढ़े सोतरे पारे,
जो शरदा कर से बंदे
पारे उतार निहार।
वाहे गुरु जी का खालसा वाहे गुरु जी की फतेह।